ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਹੈ, ਖੰਡਨ ਕਾਲ ਕਲੇਸ਼ ਹੈ, ਪ੍ਰਭ ਸਿਮਰ ਨਾਨਕ ਨਹ ਦੂਰਨ ਹੈ। ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਹੈ, ਖੰਡਨ ਕਾਲ ਕਲੇਸ਼ ਹੈ, ਪ੍ਰਭ ਸਿਮਰ ਨਾਨਕ ਨਹ ਦੂਰਨ ਹੈ। ਹਬ ਰੰਗ ਮਾਨ ਹੈ ਜਿਸ ਸੰਗ, ਤੈਸਿਓ ਲਾਈਐ ਨੇਹੋ, ਸੋ ਸਹੁ ਬਿੰਦ ਨਾ ਵਿਸਰੋ ਨਾਨਕ, ਜਿਨ ਸੁੰਦਰ ਰਚਿਆ ਦੇਹੋ। ਹਬ ਰੰਗ ਮਾਨ ਹੈ ਜਿਸ ਸੰਗ, ਤੈਸਿਓ ਲਾਈਐ ਨੇਹੋ, ਸੋ ਸਹੁ ਬਿੰਦ ਨਾ ਵਿਸਰੋ ਨਾਨਕ, ਜਿਨ ਸੁੰਦਰ ਰਚਿਆ ਦੇਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੁਗ ਜੁਗ ਅਟਲ, ਲੋਕ ਪਰਲੋਕ ਦੇ ਰਾਖੇ, ਚਵਰ ਛਤਰ ਤਖਤ ਦੇ ਮਾਲਕ, ਦੋ ਜਹਾਨ ਦੇ ਵਾਲੀ, ਨਿਮਾਣਿਆਂ ਨਿਮਾਣ, ਨਿਤਾਣਿਆਂ ਦੇ ਤਾਨ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਸਿੱਖ ਪੰਥ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੀ ਸਾਧ ਸੰਗਤ ਜੀ, ਸਰਬੰਸ ਸਦਾਨੀ ਅੰਮ੍ਰਿਤ ਕੇ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਆਪਾਂ ਬੈਠੇ ਹਾਂ ਅੱਜ ਸਤਿਗੁਰਾਂ ਦੇ ਬੋਲ ਸੁਣਨ ਵਾਸਤੇ, ਚਾਹੇ ਇੱਥੇ ਹਜ਼ੂਰੀ ਚ ਬੈਠੇ ਹਾਂ, ਚਾਹੇ ਟੀਵੀ ਮਾਧਿਅਮ ਦੇ ਰਾਹੀਂ ਅਸੀਂ ਸੁਣਨ ਵਾਸਤੇ ਬੈਠੇ ਹਾਂ, ਬਹੁਤ ਵੱਡੇ ਭਾਗਾਂ ਵਾਲੇ ਆ, ਕਿਉਂਕਿ ਭਾਗਾਂ ਵਾਲਿਆਂ ਨੂੰ ਹੀ ਗੁਰੂ ਦੇ ਬੋਲ ਸੁਣਨਾ ਨਸੀਬ ਹੁੰਦਾ ਹੈ। ਸਾਧ ਸੰਗਤ ਜੀ, ਭਾਗਾਂ ਤੋਂ ਬਿਨਾਂ ਨਾ ਗੁਰੂ ਦੇ ਦੁਆਰ ਆਇਆ ਜਾਂਦਾ ਹੈ, ਨਾ ਸੇਵਾ ਕੀਤੀ ਜਾਂਦੀ ਹੈ, ਤੇ ਨਾ ਹੀ ਬੋਲ ਸੁਣੇ ਜਾ ਸਕਦੇ। ਜਿਹੜੇ ਗੁਰਦੁਆਰੇ ਆਉਂਦੇ ਨੇ, ਸੇਵਾ ਕਰਦੇ ਨੇ, ਚਾਹੇ ਉਹ ਕਿਸੇ ਵੀ ਪ੍ਰਕਾਰ ਦੀ ਹੈ, ਬਾਣੀ ਪੜ੍ਹਦੇ ਨੇ, ਬਾਣੀ ਸੁਣਦੇ ਨੇ, ਬਾਣੀ ਦੀ ਵਿਚਾਰ ਸੁਣਦੇ ਨੇ, ਕੀਰਤਨ ਸੁਣਦੇ ਨੇ, ਉਹ ਭਾਗਾਂ ਵਾਲੇ ਹੁੰਦੇ ਨੇ। ਅੱਜ ਅੰਮ੍ਰਿਤ ਵੇਲੇ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਮੁੱਖ ਵਾਕ ਸਾਡੀ ਝੋਲੀ ਪਿਆ ਹੈ, ਇਸੇ ਹੀ ਪਾਵਨ ਪਵਿੱਤਰ ਵਾਕ ਦੀ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੀ ਹੋਈ ਤੁਛ ਬੁੱਧੀ ਅਨੁਸਾਰ ਅਤੇ ਨਿਸ਼ਚਿਤ ਕੀਤੇ ਹੋਏ ਸਮੇਂ ਮੁਤਾਬਕ ਸੰਖੇਪ ਵਿਚਾਰ ਸਾਂਝੀ ਕਰਨੀ। ਇਹ ਜਿਹੜਾ ਸ਼ਬਦ ਹੈ ਆਪਾਂ ਸੁਣਿਆ, ਇਹ ਸ਼ਹੀਦਾਂ ਦੀ ਸਿਰਤਾਜ, ਬਾਣੀ ਕੇ ਬੋਹਿਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਹੋਇਆ। ਜੈਤ ਸਰੀ ਰਾਗ ਦੀ ਵਾਰ ਹੈ ਔਰ ਵਾਰ ਦੀ ਤੀਸਰੀ ਪੌੜੀ ਤੇ ਨਾਲ ਸੰਬੰਧਿਤ ਸਲੋਕ ਹੈ, ਪੰਜਵੇਂ ਪਾਤਸ਼ਾਹ ਦਾ ਹੀ ਉਚਾਰਨ ਕੀਤਾ ਹੋਇਆ। ਇਸ ਪਵਿੱਤਰ ਸ਼ਬਦ ਵਿੱਚ ਸਤਿਗੁਰੂ ਜੀ ਕੀ ਸਮਝਾਉਂਦੇ ਨੇ ਉਹ ਆਪਾਂ ਨੇ ਸੁਣਨਾ ਹੈ। ਗੁਰੂ ਪਿਆਰਿਓ, ਗੁਰਬਾਣੀ ਸਾਨੂੰ ਅਕਾਲ ਪੁਰਖ ਨਾਲ ਜੋੜਦੀ ਹੈ। ਗੁਰੂ ਅਕਾਲ ਪੁਰਖ ਨਾਲ ਜੋੜਦਾ ਹੈ ਤੇ ਗੁਰਬਾਣੀ ਗੁਰੂ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਜਾਂ ਇਉਂ ਕਹਿ ਦਈਏ ਕਿ ਗੁਰਬਾਣੀ ਜਿਹੜੀ ਹੈ ਇਹ ਸਤਿਗੁਰੂ ਹੈ ਤੇ ਸਤਿਗੁਰੂ ਦਾ ਮਨੋਰਥ ਜਿਹੜਾ ਹੈ ਉਹ ਸਾਨੂੰ ਟੁੱਟੇ ਹੋਏ ਜੀਵਾਂ ਨੂੰ ਅਕਾਲ ਪੁਰਖ ਨਾਲ ਮੁੜ ਜੋੜਨਾ ਹੈ। ਅਸੀਂ ਟੁੱਟੇ ਹਾਂ ਅਕਾਲ ਪੁਰਖ ਤੋਂ, ਇਸੇ ਕਰਕੇ ਦੁੱਖਾਂ ਕਲੇਸ਼ਾਂ ਨੂੰ ਹੰਢਾ ਰਹੇ ਹਾਂ। ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਰਾਂ ਮਾਹਾਂ ਦੇ ਵਿੱਚ ਵੀ ਕਹਿੰਦੇ ਨੇ, ਪਰਮੇਸ਼ਵਰ ਤੇ ਭੁੱਲਿਆ ਵਿਆਪਣ ਸਭੇ ਰੋਗ। ਜਦੋਂ ਕੋਈ ਪਰਮ ਪਰਮੇਸ਼ਵਰ ਨੂੰ ਭੁੱਲ ਜਾਂਦਾ, ਅਕਾਲ ਪੁਰਖ ਨੂੰ ਭੁੱਲ ਜਾਂਦਾ ਤੇ ਉਹਨੂੰ ਸਾਰੇ ਰੋਗ ਵਿਆਪਦੇ। ਅਸੀਂ ਟੁੱਟੇ ਹਾਂ ਉਸ ਅਕਾਲ ਪੁਰਖ ਨਾਲੋਂ, ਪਰਮੇਸ਼ਵਰ ਨਾਲੋਂ ਟੁੱਟੇ ਹਾਂ ਤੇ ਪਰਮੇਸ਼ਵਰ ਨਾਲੋਂ ਟੁੱਟੇ ਹੋਏ ਅਸੀਂ ਦੁੱਖ ਹੰਢਾ ਰਹੇ ਹਾਂ, ਰੋਗ ਹੰਢਾ ਰਹੇ ਹਾਂ, ਕਲੇਸ਼ ਹੰਢਾ ਰਹੇ ਹਾਂ। ਗੁਰੂ ਪਿਆਰਿਓ, ਇਹ ਸੰਸਾਰ ਜਿਹੜਾ ਨਾ ਇਹ ਦੁੱਖਾਂ ਦਾ ਕਰਕੇ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੀ ਜ਼ਿਕਰ ਕਰਦੇ ਆ, ਕਹਿੰਦੇ ਨਾਨਕ ਦੁਖੀਆ ਸਭ ਸੰਸਾਰ। ਮਹਾਤਮਾ ਬੁੱਧ ਕਹਿੰਦੇ ਦੁੱਖਾਂ ਦਾ ਘਰ ਹੈ ਤੇ ਦੁੱਖਾਂ ਦਾ ਕਾਰਨ ਹੈ। ਦੁੱਖਾਂ ਦਾ ਕਾਰਨ ਜਿਹੜਾ ਹੈ ਉਹ ਗੁਰੂ ਪਿਆਰਿਓ ਇੱਛਾਵਾਂ ਨੇ, ਤੇ ਇੱਛਾਵਾਂ ਇਸ ਕਰਕੇ ਨੇ ਕਿਉਂਕਿ ਅਸੀਂ ਅਕਾਲ ਪੁਰਖ ਨਾਲੋਂ ਟੁੱਟੇ ਹਾਂ, ਉਸ ਨਾਲ ਜੁੜਨ ਦੀ ਇੱਛਾ ਸਾਡੇ ਅੰਦਰ ਨਹੀਂ ਹੈ। ਦੁਨੀਆਂ ਨੂੰ ਭੋਗਣ ਦੀ ਇੱਛਾ ਤਾਂ ਹੈ ਸਾਡੇ ਅੰਦਰ, ਪਰ ਆਪਣੇ ਮੂਲ ਦੇ ਨਾਲ ਜੁੜਨ ਲਈ, ਆਪਣੀ ਜੜ ਦੇ ਨਾਲ ਜੁੜਨ ਲਈ ਸਾਡੇ ਅੰਦਰ ਇੱਛਾ ਪੈਦਾ ਨਹੀਂ ਹੁੰਦੀ, ਚਾਹ ਪੈਦਾ ਨਹੀਂ ਹੁੰਦਾ। ਬਾਣੀ ਸਾਨੂੰ ਹੋਕਾ ਦਿੰਦੀ ਹੈ, ਸਾਨੂੰ ਅਕਾਲ ਪੁਰਖ ਨਾਲ ਜੁੜਨ ਦੀ ਜੁਗਤੀ ਦੱਸਦੀ ਹੈ, ਸਾਨੂੰ ਅਕਾਲ ਪੁਰਖ ਦੀ ਮਹਿਮਾ ਤੋਂ ਜਾਣੂ ਕਰਵਾਉਂਦੀ ਹੈ, ਸਾਨੂੰ ਅਕਾਲ ਪੁਰਖ ਦੀ ਮਹਿਮਾ ਤੋਂ ਜਾਣੂ ਕਰਵਾਉਂਦੀ ਹੈ। ਜਿਵੇਂ ਸ਼ੇਖ ਫਰੀਦ ਜੀ ਸਨ ਨਾ, ਉਹਨਾਂ ਦੀ ਮਾਂ ਨੇ ਉਹਨਾਂ ਨੂੰ ਅੱਲਾ ਦੀ ਰੱਬ ਦੀ ਬੰਦਗੀ ਵਾਲੇ ਪਾਸੇ ਤੋਰਿਆ। ਕਿਵੇਂ ਤੋਰਿਆ? ਕਹਿੰਦੇ ਉਹਨਾਂ ਨੇ ਆਪਣੇ ਪੁੱਤਰ ਫਰੀਦ ਜੀ ਨੂੰ ਕਹਿਣਾ, ਪੁੱਤਰ ਬੰਦਗੀ ਕਰਿਆ ਕਰ, ਤੇ ਪੁੱਤਰ ਨੇ ਅੱਗੋਂ ਕਹਿਣਾ ਕਿ ਜੇ ਮੈਂ ਅੱਲਾ ਦੀ ਬੰਦਗੀ ਕਰਾਂਗਾ ਮੈਨੂੰ ਕੀ ਦਏਗਾ ਅੱਲਾ, ਰੱਬ ਮੈਨੂੰ ਕੀ ਦਏਗਾ? ਮਾਂ ਨੇ ਕਹਿਣਾ ਪੁੱਤਰ ਸ਼ੱਕਰ ਦਏਗਾ। ਜਦੋਂ ਮੁਸੱਲਾ ਵਿਛਾ ਕੇ, ਚਟਾਈ ਵਿਛਾ ਕੇ ਉਹਨਾਂ ਨੇ ਰੱਬ ਦਾ ਨਾਂ ਲੈਣਾ ਤੇ ਮਾਂ ਨੇ ਹੌਲੀ ਕੁ ਦੇ ਨੇ ਕੌਲੀ ਦੇ ਵਿੱਚ ਸ਼ੱਕਰ ਪਾ ਕੇ ਰੱਖ ਦੇਣਾ। ਪਰ ਇੱਕ ਦਿਨ ਐਸਾ ਆ ਗਿਆ ਜਦੋਂ ਬੰਦਗੀ ਚੋਂ ਰਸ ਆਉਣ ਲੱਗ ਪਿਆ, ਭਗਤੀ ਚੋਂ ਰਸ ਆਉਣ ਲੱਗ ਪਿਆ ਤੇ ਸ਼ੱਕਰ ਜਿਹੜੀ ਹੈ ਫਿੱਕੀ ਲੱਗਣ ਲੱਗ ਪਈ। ਫਿਰ ਉਹਨਾਂ ਨੇ ਕਹਿ ਦਿੱਤਾ ਕਿ ਸਭ ਕੁਝ ਮਿੱਠਾ ਹੈ, ਸ਼ੱਕਰ, ਖੰਡ, ਨਿਵਾਤ, ਗੁੜ। ਫਰੀਦਾ, ਸ਼ੱਕਰ, ਖੰਡ, ਨਿਵਾਤ, ਗੁੜ, ਮਾਖਿਓ, ਮਾਝਾ, ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁਧ। ਇਹ ਵੀ ਮਿੱਠੀਆਂ ਨੇ ਚੀਜ਼ਾਂ, ਗੰਨੇ ਦਾ ਰਸ ਵੀ ਮਿੱਠਾ ਹੈ, ਸ਼ੱਕਰ ਵੀ ਮਿੱਠੀ ਹੈ, ਮਿਸ਼ਰੀ ਵੀ ਮਿੱਠੀ ਹੈ, ਦੁੱਧ ਵੀ ਮਿੱਠਾ ਹੈ, ਪਰ ਹੇ ਅਕਾਲ ਪੁਰਖ ਤੇਰੀ ਭਗਤੀ ਦੇ ਬਰਾਬਰ ਨਹੀਂ, ਤੇਰੀ ਬੰਦਗੀ ਦੇ ਬਰਾਬਰ ਨਹੀਂ, ਤੇਰੀ ਬੰਦਗੀ ਸਭ ਤੋਂ ਵੱਧ ਮਿੱਠੀ। ਇਵੇਂ ਗੁਰੂ ਪਿਆਰਿਓ ਸਾਨੂੰ ਸਤਿਗੁਰੂ ਜੀ ਅਕਾਲ ਪੁਰਖ ਦੀ ਬੰਦਗੀ ਨਾਲ ਜੋੜਨ ਦਾ ਉਪਦੇਸ਼ ਦਿੰਦੇ ਆ, ਸਿੱਖਿਆ ਦਿੰਦੇ ਆ ਕੋਲ ਬਿਠਾ। ਮਨੁੱਖੀ ਮਨ ਹੈ ਨਾ ਗੁਰੂ ਪਿਆਰਿਓ, ਇਹ ਬੜਾ ਚੰਚਲ ਹੈ, ਇਹਦੇ ਚੋਂ ਪ੍ਰਸ਼ਨ ਉੱਠਦੇ ਨੇ। ਮਨੁੱਖ ਪ੍ਰਸ਼ਨ ਕਰਦਾ, ਸਵਾਲ ਕਰਦਾ ਕਿ ਹੇ ਸਤਿਗੁਰੂ ਜੀ, ਜੇ ਮੈਂ ਰੱਬ ਦੀ ਬੰਦਗੀ ਕਰਾਂਗਾ, ਜੇ ਮੈਂ ਭਗਤੀ ਕਰਾਂਗਾ ਪਰਮੇਸ਼ਵਰ ਦੀ, ਜੇ ਮੈਂ ਕਰਤਾਰ ਪੁਰਖ ਨੂੰ ਧਿਆਵਾਂਗਾ ਅਰਾਧਾਂਗਾ, ਮੈਨੂੰ ਕੀ ਮਿਲੇਗਾ, ਮੈਨੂੰ ਕੀ ਮਿਲੇਗਾ, ਜਾਂ ਮੈਨੂੰ ਕੀ ਦਿੱਤਾ ਉਸ ਅਕਾਲ ਪੁਰਖ ਪਰਮੇਸ਼ਵਰ ਨੇ। ਤਾਂ ਅੱਜ ਦੇ ਇਸ ਸ਼ਬਦ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਚੇਤੇ ਕਰਵਾ ਰਹੇ ਨੇ ਕਿ ਅਕਾਲ ਪੁਰਖ ਕੀ ਦਿੰਦਾ ਤੇ ਅਕਾਲ ਪੁਰਖ ਨੇ ਕੀ ਦਿੱਤਾ। ਜਿਹੜਾ ਦਿੱਤਾ ਉਹਨੂੰ ਅਸੀਂ ਭੁੱਲ ਗਏ ਹਾਂ। ਦਾਤ ਪਿਆਰੀ ਵਿਸਰਿਆ ਦਾਤਾਰਾ, ਅਕਾਲ ਪੁਰਖ ਦੀਆਂ ਦਿੱਤੀਆਂ ਦਾਤਾਂ ਜਿਹੜੀਆਂ ਨੇ ਇਹ ਤਾਂ ਸਾਨੂੰ ਪਿਆਰੀਆਂ ਨੇ, ਪੁੱਤਰ ਪਿਆਰੇ ਹੈ, ਧੀਆਂ ਪਿਆਰੀਆਂ ਨੇ, ਕਾਰੋਬਾਰ ਪਿਆਰਾ, ਸੰਸਾਰ ਪਿਆਰਾ, ਪਰਿਵਾਰ ਪਿਆਰਾ। ਪਰ ਜਿਸ ਅਕਾਲ ਪੁਰਖ ਨੇ ਪੁੱਤਰ ਦਿੱਤੇ ਨੇ, ਧੀਆਂ ਦਿੱਤੀਆਂ, ਪਰਿਵਾਰ ਦਿੱਤਾ, ਕਾਰੋਬਾਰ ਦਿੱਤਾ, ਉਹ ਅਕਾਲ ਪੁਰਖ ਚੇਤੇ ਨਹੀਂ ਹੈ। ਤੇ ਅੱਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਆਪਣੇ ਕੋਲ ਬਿਠਾ ਕੇ, ਸਾਨੂੰ ਆਪਣੇ ਪਾਸ ਬਿਠਾ ਕੇ ਸਮਝਾ ਰਹੇ ਨੇ ਕਿ ਅਕਾਲ ਪੁਰਖ ਨੇ, ਭਾਈ ਪੁਰਖੋ, ਤੁਹਾਨੂੰ ਬਹੁਤ ਕੁਝ ਦਿੱਤਾ ਤੇ ਉਹ ਬਹੁਤ ਕੁਝ ਦੇਣ ਦੀ ਸਮਰੱਥਾ ਰੱਖਦਾ, ਤੁਸੀਂ ਉਹਨੂੰ ਧਿਆਇਆ ਕਰੋ। ਕੀ ਸਮਝਾਉਂਦੇ ਨੇ ਗੁਰੂ ਪਿਆਰਿਓ, ਉਹ ਆਪਾਂ ਨੇ ਪਿਆਰ ਤੇ ਸਤਿਕਾਰ ਦੇ ਨਾਲ ਸਰਵਣ ਕਰਨਾ ਹੈ। ਇਸ ਲਈ ਆਓ, ਜਿੰਨੇ ਕੁ ਵੱਡੇ ਭਾਗਾਂ ਸਦਕਾ ਅੱਜ ਆਪਾਂ ਗੁਰੂ ਕੀ ਗੋਦ 'ਚ ਜੁੜੇ ਬੈਠੇ ਹਾਂ, ਮਨ ਬਿਰਤੀਆਂ ਇਕਾਗਰ ਕਰ ਲਈਏ, ਗੁਰੂ ਕੇ ਸ਼ਬਦ ਵਿੱਚ ਧਿਆਨ ਜੋੜਦੇ ਹਾਂ। ਸਾਰੀ ਸੰਗਤ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਹੈ।
ਸਲੋਕ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਨ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਕਹਿੰਦੇ ਨੇ, ਕਹਿੰਦੇ ਹੇ ਪੁਰਖੋ, ਪਤਾ ਉਹ ਅਕਾਲ ਪੁਰਖ ਕੀ ਕਰਦਾ, ਉਹ ਅਕਾਲ ਪੁਰਖ ਕੀ ਕਰਦਾ ਪਤਾ? ਅਸੀਂ ਕਹਿੰਦੇ ਨਹੀਂ ਮਹਾਰਾਜ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਕਹਿੰਦੇ ਮਨ ਇੱਛਾ ਦਾਨ ਕਰਨ, ਉਹ ਅਕਾਲ ਪੁਰਖ ਪਰਮੇਸ਼ਵਰ ਸਾਡੇ ਮਨ ਦੀ ਇੱਛਾ ਮੁਤਾਬਕ ਸਾਨੂੰ ਦਾਨ ਕਰਦਾ, ਮਨ ਦੀ ਇੱਛਾ ਮੁਤਾਬਕ, ਮਨ ਦੀ ਇੱਛਾ ਮੁਤਾਬਕ ਸਾਨੂੰ ਦਾਨ ਕਰਦਾ। ਜੋ ਮਨ ਦੀ ਇੱਛਾ ਹੁੰਦੀ ਹੈ ਨਾ ਗੁਰੂ ਪਿਆਰੀ, ਉਹ ਸਾਨੂੰ ਉਹ ਦਿੰਦਾ। ਫਿਰ ਇੱਕ ਗੁਰੂ ਪਿਆਰੀ ਉਹ ਸਵਾਲ ਪੈਦਾ ਹੁੰਦਾ ਵੀ ਸਾਡੇ ਤਾਂ ਮਨ ਦੀ ਇੱਛਾ ਮੁਤਾਬਕ ਨਹੀਂ ਮਿਲਿਆ। ਉਹ ਪਰਮੇਸ਼ਵਰ ਬੜਾ ਡਾਢਾ ਹੈ ਗੁਰੂ ਪਿਆਰਿਓ, ਉਸਨੂੰ ਪਤਾ ਹੈ ਕਿ ਇਹ ਜਿਹੜਾ ਪੁਰਖ ਹੈ ਜਾਂ ਇਹ ਜਿਹੜਾ ਵਿਅਕਤੀ ਹੈ ਜਾਂ ਇਹ ਜਿਹੜੀ ਇਸਤਰੀ ਹੈ, ਇਹਨੇ ਲਈ ਕੀ ਚੰਗਾ ਤੇ ਕੀ ਮਾੜਾ। ਜਿਵੇਂ ਮਾਂ ਬਾਪ ਨੂੰ ਪਤਾ ਹੁੰਦਾ ਨਾ ਗੁਰ ਪਿਆਰਿਓ ਕਿ ਉਹਦੇ ਬੱਚੇ ਲਈ ਕੀ ਚੰਗਾ ਤੇ ਕੀ ਮਾੜਾ, ਇਵੇਂ ਅਕਾਲ ਪੁਰਖ ਨੂੰ ਸੰਸਾਰ ਦੇ ਸਮਸਤ ਜੀਆਂ ਦਾ ਪਤਾ ਹੈ ਕਿ ਇਹਨਾਂ ਨੂੰ ਕੀ ਚੰਗਾ ਤੇ ਕੀ ਮਾੜਾ। ਜੋ ਚੰਗਾ ਨਾ ਗੁਰ ਪਿਆਰਿਓ, ਉਹ ਅਕਾਲ ਪੁਰਖ ਦਿੰਦਾ, ਜੋ ਮਾੜਾ ਹੈ ਉਹ ਕਈ ਵਾਰੀ ਨਹੀਂ ਦਿੰਦਾ। ਜਿਵੇਂ ਛੋਟਾ ਜਿਹਾ ਬੱਚਾ ਹੈ, ਹੁਣ ਛੋਟੇ ਜਿਹੇ ਬੱਚੇ ਦੀ ਮਨ ਦੀ ਇੱਛਾ ਹੈ ਕਿ ਉਹ ਬਰਫ਼ ਖਾਵੇ, ਠੰਡੀ ਬਰਫ਼ ਖਾਵੇ। ਪਰ ਮਾਂ ਬਾਪ ਨੂੰ ਪਤਾ ਹੈ ਵੀ ਜੇ ਇਹਨੇ ਬਰਫ਼ ਖਾਧੀ, ਸਰਦੀ ਦਾ ਮੌਸਮ ਹੈ ਤੇ ਇਹ ਬਿਮਾਰ ਹੋ ਜਾਏਗਾ। ਬੱਚਾ ਮਾਂ ਬਾਪ ਤੋਂ ਬਰਫ਼ ਮੰਗਦਾ ਹੈ, ਕੁਲਫੀ ਮੰਗਦਾ ਹੈ, ਬਾਰ ਬਾਰ ਮੰਗਦਾ ਹੈ, ਪਰ ਮਾਂ ਬਾਪ ਉਹਦੇ ਬਾਰ ਬਾਰ ਮੰਗਣ ਦੇ ਉੱਤੇ ਵੀ ਉਹਨੂੰ ਉਹ ਨਹੀਂ ਦਿੰਦੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇ ਇਹਨੂੰ ਦੇਤੀ, ਇਹਨੇ ਖਾ ਲਈ, ਇਹਨੇ ਬਿਮਾਰ ਹੋ ਜਾਣਾ। ਮਾਂ ਬਾਪ ਕਦੇ ਨਹੀਂ ਚਾਹੁੰਦਾ ਕਿ ਉਹਦੇ ਪੁੱਤਰ ਧੀ ਜਿਹੜੇ ਹੈ ਬਿਮਾਰ ਹੋਣ, ਉਹਨਾਂ ਨੂੰ ਪਤਾ ਹੈ। ਛੱਤ ਦੇ ਉੱਤੇ ਖੇਡਦਾ ਬੱਚਾ, ਬਾਰ ਬਾਰ ਬਨੇਰੇ ਵੱਲ ਜਾਣ ਦੀ ਇੱਛਾ ਕਰਕੇ ਬਨੇਰੇ ਵੱਲ ਰੁੜਦਾ, ਬਨੇਰੇ ਵੱਲ ਤੁਰਦਾ। ਪਰ ਮਾਂ ਨੂੰ ਪਤਾ, ਬਾਪ ਨੂੰ ਪਤਾ ਹੈ ਕਿ ਜੇ ਇਹ ਬੱਚਾ ਬਨੇਰੇ ਤੇ ਚਲਾ ਗਿਆ ਇਹ ਡਿੱਗ ਸਕਦਾ, ਇਹ ਡਿੱਗ ਸਕਦਾ, ਤੇ ਜੇ ਡਿੱਗ ਗਿਆ ਇਹਦਾ ਨੁਕਸਾਨ ਹੋ ਸਕਦਾ। ਮਾਂ ਬਾਪ ਉਹਨੂੰ ਫੜਦੇ ਨੇ, ਉਹਨੂੰ ਰੋਕਦੇ ਨੇ। ਬੱਚਾ ਰੋਂਦਾ ਹੈ, ਕਲਪਦਾ ਵੀ ਮੈਨੂੰ ਬਨੇਰੇ ਵੱਲ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ, ਮੈਨੂੰ ਬਿਜਲੀ ਦੀਆਂ ਤਾਰਾਂ ਵੱਲ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ, ਮੈਨੂੰ ਅੱਗ ਵੱਲ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ, ਮੈਨੂੰ ਅੱਗ ਵੱਲ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ, ਮੈਨੂੰ ਕੋਈ ਕੈਂਚੀ ਜਾਂ ਚਾਕੂ ਜਾਂ ਛੁਰੀ ਜਿਹੜੀ ਹੈ ਇਹ ਕਿਉਂ ਨਹੀਂ ਪਕੜਨ ਦਿੱਤੀ ਜਾ ਰਹੀ। ਚੌਂਕੇ ਦੇ ਵਿੱਚ ਚਾਕੂ ਪਿਆ, ਛੁਰੀ ਪਈ ਹੈ, ਬੱਚਾ ਉਹਨੂੰ ਫੜਨ ਦਾ ਯਤਨ ਕਰਦਾ, ਮਾਂ ਬਾਪ ਉੱਥੋਂ ਵੀ ਰੋਕਦੇ ਆ, ਉਹਨਾਂ ਨੂੰ ਪਤਾ ਵੀ ਜੇ ਇਹਨੇ ਛੁਰੀ ਚੁੱਕ ਲਈ ਨੁਕਸਾਨ ਕਰ ਸਕਦਾ ਆਪਦਾ, ਜੇ ਇਹਨੇ ਕੈਂਚੀ ਚੁੱਕ ਲਈ ਤੇ ਆਪਦਾ ਨੁਕਸਾਨ ਕਰ ਸਕਦਾ, ਜੇ ਬੱਚਾ ਚਾਕੂ ਚੁੱਕ ਲਏ ਛੁਰੀ ਚੁੱਕ ਲਏ ਮਾਂ ਬਾਪ ਉਹਦੇ ਹੱਥੋਂ ਫੜਦੇ ਵੀ ਨੇ, ਉਹਦੇ ਹੱਥੋਂ ਫੜਦੇ ਵੀ ਨੇ। ਗੁਰੂ ਪਿਆਰਿਓ, ਅਤੇ ਦੂਜੇ ਪਾਸੇ ਜੇ ਬੱਚਾ ਦੁੱਧ ਮੰਗਦਾ ਤਾਂ ਮਾਂ ਬਾਪ ਕਦੇ ਇਨਕਾਰ ਨਹੀਂ ਕਰਦੇ, ਮਾਂ ਬਾਪ ਉਸੇ ਵੇਲੇ ਦੁੱਧ ਦੇ ਦਿੰਦੇ ਨੇ ਬੱਚੇ ਨੂੰ, ਕਿਉਂਕਿ ਉਹਨਾਂ ਨੂੰ ਪਤਾ ਇਹਦੀ ਜ਼ਰੂਰਤ ਹੈ। ਇਸ ਲਈ ਗੁਰੂ ਪਿਆਰਿਓ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਅਕਾਲ ਪੁਰਖ ਪਰਮੇਸ਼ਵਰ ਬੜਾ ਡਾਢਾ ਹੈ, ਉਹਨੂੰ ਪਤਾ ਹੈ ਕਿ ਇਸ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ, ਕਿੰਨੀ ਚੀਜ਼ ਦੀ ਜ਼ਰੂਰਤ ਹੈ, ਜਿੰਨੀ ਚੀਜ਼ ਦੀ ਜ਼ਰੂਰਤ ਹੈ, ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਅਕਾਲ ਪੁਰਖ ਮਨ ਦੀ ਇੱਛਾ ਮੁਤਾਬਕ ਜ਼ਰੂਰ ਦਿੰਦਾ। ਗੁਰੂ ਪਿਆਰੇ ਜ਼ਰੂਰ ਦਿੰਦਾ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਹੈ। ਸਰਬੱਤਰ ਦਾ ਮਤਲਬ ਕੀ ਹੈ? ਸਰਬੱਤਰ ਦਾ ਮਤਲਬ ਹੈ ਹਰ ਜਗ੍ਹਾ ਤੇ, ਹਰ ਥਾਂ ਤੇ। ਆਸਾ ਪੂਰਨ ਹੈ, ਉਹ ਆਸਾਂ ਦੀ ਪੂਰਤੀ ਕਰਦਾ ਹੈ ਹਰ ਜਗ੍ਹਾ ਤੇ। ਇਹ ਨਹੀਂ ਗੁਰੂ ਪਿਆਰਿਓ ਕਿ ਜੇ ਇੱਥੇ ਧਿਆਈਏ ਤੇ ਇੱਥੇ ਆਸਾਂ ਦੀ ਪੂਰਤੀ ਕਰਦਾ ਹੈ, ਦੁਨੀਆਂ ਦੇ ਜਿਹੜੇ ਕੋਨੇ ਦੇ ਵਿੱਚ ਚਲੇ ਜਾਈਏ ਜਿੱਥੇ ਜੀਵ ਉਹਨੂੰ ਆਰਾਧਦਾ, ਔਰ ਜਿਹੜਾ ਜੀਵ ਉਹਨੂੰ ਆਰਾਧਦਾ। ਇਹ ਵੀ ਨਹੀਂ ਕਿ ਇਕੱਲਾ ਮਨੁੱਖ, ਕੀ ਬਾਕੀ ਵੀ ਗੁਰੂ ਪਿਆਰਿਓ ਆਰਾਧਦੇ ਨੇ ਅਕਾਲ ਪੁਰਖ ਨੂੰ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤਾਂ ਇਹੋ ਹੀ ਕਹਿੰਦੇ ਨੇ ਸੋਦਰ ਦੇ ਵਿੱਚ, ਉਹਨੂੰ ਹਵਾ ਵੀ ਗਾ ਰਹੀ ਹੈ, ਉਹਨੂੰ ਪਾਣੀ ਵੀ ਗਾ ਰਿਹਾ, ਉਹਨੂੰ ਅੱਗ ਵੀ ਗਾ ਰਹੀ ਹੈ, ਉਹਨੂੰ ਧਰਤੀ ਵੀ ਗਾ ਰਹੀ ਹੈ, ਉਹਨੂੰ ਇੰਦਰ ਵੀ ਗਾ ਰਿਹਾ, ਉਹਨੂੰ ਦੇਵੀਆਂ ਵੀ ਗਾ ਰਹੀਆਂ, ਉਹਨੂੰ ਦੇਵਤੇ ਵੀ ਗਾ ਰਹੇ ਹੈ, ਉਹਨੂੰ ਹਰ ਸ਼ੈ ਗਾ ਰਹੀ ਹੈ। ਗੁਰੂ ਪਿਆਰਿਓ, ਜਿਹੜਾ ਉਹਨੂੰ ਯਾਦ ਕਰ ਰਿਹਾ, ਜਿਹੜਾ ਉਹਨੂੰ ਚੇਤੇ ਕਰ ਰਿਹਾ, ਔਰ ਜਿਹੜਾ ਉਹਦਾ ਪੈਦਾ ਕੀਤਾ ਉਹਨੂੰ ਉਹ ਪਾਲ ਰਿਹਾ। ਚਾਹੇ ਉਹ ਪਸ਼ੂ ਹੈ, ਚਾਹੇ ਉਹ ਪੰਛੀ ਹੈ, ਚਾਹੇ ਉਹ ਕੀੜਾ ਮਕੌੜਾ ਹੈ, ਚਾਹੇ ਉਹ ਪੇੜ ਪੌਦਾ ਹੈ, ਜਿਹੜਾ ਅਕਾਲ ਪੁਰਖ ਨੇ ਪੈਦਾ ਕੀਤਾ ਹੈ ਉਹਨੂੰ ਉਹਦੀ ਜ਼ਰੂਰਤ ਦੇ ਮੁਤਾਬਕ ਗੁਰੂ ਪਿਆਰਿਓ ਉਹ ਆਹਾਰ ਦੇ ਰਿਹਾ, ਆਹਾਰ ਦੇ ਰਿਹਾ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਇੱਥੇ ਚੇਤੇ ਕਰਵਾਉਂਦੇ ਹੈ, ਕਹਿੰਦੇ ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਹੈ। ਉਹ ਹਰ ਜਗ੍ਹਾ ਦੇ ਉੱਤੇ ਹੀ ਆਸਾਵਾਂ ਦੀ ਪੂਰਤੀ ਕਰਦਾ ਭਾਈ, ਉਹ ਮਨ ਦੀ ਇੱਛਾ ਦੇ ਮੁਤਾਬਕ ਦਾਨ ਕਰਨ ਵਾਲਾ ਹੈ, ਮਨ ਦੀ ਇੱਛਾ ਦੇ ਮੁਤਾਬਕ ਜੀਵਾਂ ਨੂੰ ਦਾਨ ਦਿੰਦਾ ਹੈ। ਕਿੰਨਾ ਦਿੰਦਾ, ਕਿੰਨਾ ਦਿੰਦਾ? ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਦਿੰਦੇ ਦੇ ਲੈਂਦੇ ਥੱਕ ਪਾਹੇ, ਜੁਗਾਂ ਜੁਗੰਤਰ ਖਾਹੀ ਖਾਹੇ। ਉਹ ਦਾਨ ਦਿੰਦਾ ਦਿੰਦਾ ਨਹੀਂ ਥੱਕਦਾ ਗੁਰੂ ਪਿਆਰਿਓ, ਲੈਂਦੇ ਲੈਂਦੇ ਜੀਵ ਥੱਕ ਜਾਂਦੇ ਨੇ। ਜਿਵੇਂ ਗੁਰੂ ਨਾਨਕ ਸਾਹਿਬ ਦੇ ਲੰਗਰਾਂ ਦੇ ਵਿੱਚੋਂ ਕਿੰਨੇ ਭੋਜਨ ਛੱਕ ਕੇ ਜਾ ਰਹੇ ਆ, ਕੋਈ ਗਿਣਤੀ ਹੈ? ਦੁਨੀਆਂ ਦੇ ਵਿੱਚ ਕਿੰਨੇ ਗੁਰਦੁਆਰੇ ਨੇ, ਗੁਰਦੁਆਰਿਆਂ ਦੇ ਵਿੱਚ ਲੰਗਰ ਚੱਲਦੇ ਨੇ ਦੁਨੀਆਂ ਭਰ ਦੇ ਵਿੱਚ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਤੋਂ ਲੈ ਕੇ ਪਿੰਡਾਂ ਦੇ ਗੁਰਦੁਆਰੇ, ਦੇਸ਼ਾਂ ਵਿਦੇਸ਼ਾਂ ਦੇ ਗੁਰਦੁਆਰੇ ਜਿੱਥੇ ਵੀ ਸਥਾਪਿਤ ਨੇ, ਚਾਹੇ ਉਹ ਇਤਿਹਾਸਕ ਗੁਰਦੁਆਰੇ ਨੇ, ਚਾਹੇ ਉਹ ਸੰਗਤੀ ਗੁਰਦੁਆਰੇ ਨੇ, ਕਿੰਨੇ ਗੁਰੂ ਪਿਆਰਿਓ ਉੱਥੇ ਲੰਗਰ ਚੱਲਦੇ ਨੇ, ਅਤੇ ਕਿੰਨੇ ਉਹਨਾਂ ਲੰਗਰਾਂ ਦੇ ਵਿੱਚੋਂ ਭੋਜਨ ਛੱਕ ਛੱਕ ਜਾਈ ਜਾਂਦੇ ਹੈ। ਕਦੇ ਕਿਸੇ ਨੇ ਰਜਿਸਟਰ ਲਾਇਆ ਗੁਰੂ ਪਿਆਰਿਓ ਗਿਣਤੀ ਕਰਨ ਵਾਸਤੇ, ਕਿੰਨੇ ਲੰਗਰ ਛੱਕ ਕੇ ਜਾ ਚੁੱਕੇ ਨੇ, ਕਿੰਨੇ ਲੰਗਰ ਛੱਕ ਰਹੇ ਨੇ, ਕੋਈ ਪਤਾ ਨਹੀਂ ਹੈ। ਜਿਵੇਂ ਗੁਰੂ ਨਾਨਕ ਸਾਹਿਬ ਦੇ ਭੰਡਾਰਿਆਂ ਚੋਂ, ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦੇ ਭੰਡਾਰਿਆਂ ਚੋਂ ਕਿੰਨੇ ਛੱਕ ਛੱਕ ਕੇ ਜਾ ਰਹੇ ਆ, ਕੋਈ ਪਤਾ ਨਹੀਂ ਨਾ ਗੁਰੂ ਪਿਆਰਿਓ। ਇਵੇਂ ਅਕਾਲ ਪੁਰਖ ਦੇ ਭੰਡਾਰਿਆਂ ਚੋਂ ਕਿੰਨੇ ਛੱਕ ਰਹੇ ਆ, ਕੋਈ ਗਿਣਤੀ ਨਹੀਂ ਹੈ, ਕੋਈ ਗਿਣਤੀ ਨਹੀਂ ਹੈ, ਕੋਈ ਗਿਣਤੀ ਨਹੀਂ ਗੁਰੂ ਪਿਆਰਿਓ। ਗੁਰੂ ਨਾਨਕ ਸਾਹਿਬ ਮਹਾਰਾਜ ਤਾਂ ਇੱਥੋਂ ਤੱਕ ਕਹਿੰਦੇ ਨੇ, ਕਈ ਛੱਕ ਕੇ ਮੁੱਕਰ ਵੀ ਰਹੇ ਨੇ, ਕਿਤੇ ਲੈ ਲੈ ਮੁੱਕਰ ਪਾਏ, ਕਈ ਅਹਿਸਾਨ ਫਰਾਮੋਸ਼ ਵੀ ਹੋ ਰਹੇ ਨੇ। ਅਕਾਲ ਪੁਰਖ ਨੇ ਸਭ ਕੁਝ ਦਿੱਤਾ, ਫਿਰ ਵੀ ਕਹਿੰਦੇ ਅਕਾਲ ਪੁਰਖ ਨੇ ਕੀ ਦਿੱਤਾ। ਅਕਾਲ ਪੁਰਖ ਕਿਹੜਾ? ਅਕਾਲ ਪੁਰਖ ਤਾਂ ਕੋਈ ਹੈ ਹੀ ਨਹੀਂ, ਉਹਦੀ ਹੋਂਦ ਦੇ ਉੱਤੇ ਸਵਾਲੀਆ ਚਿੰਨ ਲਾਉਂਦੇ ਨੇ। ਐਸੇ ਵੀ ਲੋਕ ਨੇ ਸੰਸਾਰ ਦੇ ਵਿੱਚ, ਦੁਨੀਆਂ ਦੇ ਵਿੱਚ ਐਸੇ ਵੀ ਲੋਕ ਨੇ ਗੁਰੂ ਪਿਆਰਿਓ, ਜਿਸ ਅਕਾਲ ਪੁਰਖ ਨੇ ਪੈਦਾ ਕੀਤਾ, ਜਿਹਨੇ ਕੁਦਰਤ ਨੂੰ ਪੈਦਾ ਕੀਤਾ, ਉਸ ਕਾਦਰ ਦੀ ਹੋਂਦ ਦੇ ਉੱਤੇ ਵੀ ਸਵਾਲੀਆ ਚਿੰਨ ਲਾਉਂਦੇ ਨੇ। ਪਰ ਉਹਨਾਂ ਨੂੰ ਵੀ ਪਰਮੇਸ਼ਵਰ ਪਾਲ ਰਿਹਾ, ਉਹਨਾਂ ਨੂੰ ਵੀ ਪਰਮੇਸ਼ਵਰ ਦੇ ਰਿਹਾ। ਉਹਦੇ ਭੰਡਾਰਿਆਂ ਚੋਂ ਬੇਅੰਤ ਗੁਰੂ ਪਿਆਰਿਓ ਜਿਹੜੇ ਨੇ ਛੱਕ ਰਹੇ ਨੇ, ਕੋਈ ਗਿਣਤੀ ਨਹੀਂ ਹੈ, ਕੋਈ ਮਿਣਤੀ ਨਹੀਂ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਪਿਆਰਿਓ ਇਹ ਇੱਥੇ ਸਾਨੂੰ ਸਮਝਾਉਂਦੇ ਨੇ, ਬਚਨ ਕਰਦੇ ਨੇ, ਅੱਗੇ ਦੱਸਦੇ ਨੇ।
ਖੰਡਨ ਕਲ ਕਲੇਸ਼ ਹੈ, ਪ੍ਰਭ ਸਿਮਰ ਨਾਨਕ ਨਹਿ ਦੂਰ ਹੈ।
ਦੂਜਾ ਬਚਨ ਕਰਦੇ ਨੇ ਸਤਿਗੁਰੂ ਜੀ, ਕਹਿੰਦੇ ਖੰਡਨ ਕਲ ਕਲੇਸ਼ ਹੈ। ਖੰਡਨ ਦਾ ਮਤਲਬ ਹੈ ਗੁਰੂ ਪਿਆਰਿਓ ਟੁਕੜੇ ਕਰਨਾ, ਖੰਡ ਖੰਡ ਕਰਨਾ, ਖਤਮ ਕਰਨਾ, ਤੋੜ ਦੇਣਾ। ਅਕਾਲ ਪੁਰਖ ਕਿਸ ਨੂੰ ਤੋੜਦਾ ਹੈ, ਕਿਸ ਨੂੰ ਖਤਮ ਕਰਦਾ ਹੈ, ਕਿਸ ਦੇ ਟੁਕੜੇ ਟੁਕੜੇ ਕਰਦਾ ਹੈ? ਕਹਿੰਦੇ ਕਲ ਕਲੇਸ਼ ਹੈ, ਸਾਡੇ ਕਲਾ ਕਲੇਸ਼ਾਂ ਨੂੰ। ਅਕਾਲ ਪੁਰਖ ਐਸਾ ਡਾਢਾ ਹੈ ਗੁਰੂ ਪਿਆਰਿਓ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ, ਕਹਿੰਦੇ ਅਕਾਲ ਪੁਰਖ ਐਸਾ ਡਾਢਾ ਹੈ, ਉਹ ਕਲਾ ਕਲੇਸ਼ਾਂ ਦਾ ਵੀ ਨਾਸ ਕਰਦਾ, ਕਲਾ ਕਲੇਸ਼ਾਂ ਨੂੰ ਵੀ ਤੋੜਦਾ ਹੈ। ਕਹਿੰਦੇ ਖੰਡਨ ਕਲ ਕਲੇਸ਼ ਹੈ, ਪ੍ਰਭ ਸਿਮਰ ਨਾਨਕ ਨਹਿ ਦੂਰਣ ਹੈ। ਦੇਖੋ ਕਿੱਡੇ ਪਿਆਰੇ ਬੋਲ ਬੋਲੇ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਕਹਿੰਦੇ ਜਿਹੜਾ ਅਕਾਲ ਪੁਰਖ ਮਨ ਦੀਆਂ ਇੱਛਾਵਾਂ ਮੁਤਾਬਕ ਦਾਨ ਦਿੰਦਾ, ਜਿਹੜਾ ਅਕਾਲ ਪੁਰਖ ਸਰਬ ਜਗ੍ਹਾ ਦੇ ਉੱਤੇ ਆਸਾਂ ਦੀ ਪੂਰਤੀ ਕਰਦਾ, ਜਿਹੜਾ ਅਕਾਲ ਪੁਰਖ ਸਾਡੇ ਕਲਾ ਕਲੇਸ਼ਾਂ ਦਾ ਨਾਸ ਕਰਦਾ, ਕਹਿੰਦੇ ਹੇ ਪੁਰਖੋ, ਉਸ ਅਕਾਲ ਪੁਰਖ ਨੂੰ ਚੇਤੇ ਕਰਿਆ ਕਰੋ, ਸਿਮਰਿਆ ਕਰੋ, ਯਾਦ ਕਰਿਆ ਕਰੋ। ਪ੍ਰਭ ਸਿਮਰ ਨਾਨਕ, ਹੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਇਹਨਾਂ ਸਤਸੰਗੀਆਂ ਨੂੰ ਆਖੋ ਕਿ ਉਹ ਅਕਾਲ ਪੁਰਖ ਨਹਿ ਦੂਰਣ ਹੈ, ਉਹ ਤੁਹਾਡੇ ਤੋਂ ਦੂਰ ਨਹੀਂ ਹੈ, ਉਹ ਤੁਹਾਡੇ ਤੋਂ ਦੂਰ ਨਹੀਂ ਹੈ, ਤੁਸੀਂ ਉਹਨੂੰ ਯਾਦ ਕਰਿਆ ਕਰੋ, ਤੁਸੀਂ ਉਹਨੂੰ ਚੇਤੇ ਕਰਿਆ ਕਰੋ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਹੇ ਪੁਰਖੋ, ਤੁਹਾਡੇ ਤੋਂ ਦੂਰ ਨਹੀਂ ਆ, ਉਹ ਤੁਹਾਡੇ ਨੇੜੇ ਹੈ। ਕਿੰਨਾ ਨੇੜੇ ਹੈ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਹੀ ਬਚਨ ਹੈ, ਕਹਿੰਦੇ ਸੋ ਪ੍ਰਭ ਨੇਰਹੋ ਤੇ ਨੇੜਾ, ਉਹ ਨੇੜੇ ਤੋਂ ਵੀ ਨੇੜੇ ਹੈ, ਨੇੜੇ ਤੋਂ ਵੀ ਨੇੜੇ ਹੈ। ਜਿਹੜਾ ਅਕਾਲ ਪੁਰਖ ਨੇੜੇ ਤੋਂ ਵੀ ਨੇੜੇ ਹੈ, ਉਸ ਅਕਾਲ ਪੁਰਖ ਨੂੰ ਚੇਤੇ ਕਰਿਆ ਕਰੋ ਭਾਈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲ ਬਿਠਾ ਕੇ ਸਾਨੂੰ ਕਹਿੰਦੇ ਨੇ, ਜਿਹੜਾ ਅਕਾਲ ਪੁਰਖ ਮਨ ਦੀਆਂ ਇੱਛਾਵਾਂ ਮੁਤਾਬਕ ਦਾਨ ਦਿੰਦਾ, ਜਿਹੜਾ ਅਕਾਲ ਪੁਰਖ ਕਲਾ ਕਲੇਸ਼ਾਂ ਦਾ ਨਾਸ ਕਰਦਾ ਹੈ, ਜਿਹੜਾ ਅਕਾਲ ਪੁਰਖ ਹਰ ਜਗ੍ਹਾ ਦੇ ਉੱਤੇ ਆਸਾਵਾਂ ਦੀ ਪੂਰਤੀ ਕਰਦਾ ਹੈ, ਉਸ ਅਕਾਲ ਪੁਰਖ ਨੂੰ ਭਾਈ ਯਾਦ ਕਰਿਆ ਕਰੋ, ਉਹ ਤੁਹਾਡੇ ਤੋਂ ਦੂਰ ਨਹੀਂ ਹੈ। ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪਹਿਲੀਆਂ ਪੰਕਤੀਆਂ ਦੇ ਵਿੱਚ ਸਾਨੂੰ ਸਮਝਾਇਆ, ਸਾਨੂੰ ਸਿੱਖਿਆ ਦਿੱਤੀ ਹੈ।
ਹਬ ਰੰਗ ਮਾਨ ਹੈ ਜਿਸ ਸੰਗ, ਤੈਸੋ ਲਾਈਐ ਨੇਹੋ।
ਗੁਰੂ ਪਿਆਰਿਓ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਪੁਰਖੋ, ਹਬ ਰੰਗ ਮਾਨ ਹੈ, ਇੱਥੇ ਹਬ ਦਾ ਅਰਥ ਹੈ ਸਭ। ਕਹਿੰਦੇ ਹਬ ਰੰਗ ਮਾਣਾ ਹੈ, ਹੇ ਭਾਈ ਸਿੱਖੋ ਸੁਣੋ, ਜਿਸ ਅਕਾਲ ਪੁਰਖ ਦੀ ਬਦੌਲਤ ਤੁਸੀਂ ਦੁਨੀਆਂ ਦੇ ਸਾਰੇ ਰੰਗ ਮਾਣਦੇ ਹੋ, ਹਬ ਰੰਗ ਮਾਣਾ ਹੈ ਜਿਸ ਸੰਗ ਤੈ, ਜਿਸ ਸੰਗ ਕਹਿੰਦੇ ਜਿਸ ਸੰਗ ਜਿਹਦੇ ਨਾਲ ਜਿਹਦੀ ਕਿਰਪਾ ਦੀ ਬਦੌਲਤ ਜਿਸ ਦੀ ਬਖਸ਼ਿਸ਼ ਦੀ ਬਦੌਲਤ ਤੁਸੀਂ ਦੁਨੀਆਂ ਦੇ ਰੰਗ ਮਾਣਦੇ ਹੋ। ਅਸੀਂ ਦੁਨੀਆਂ ਦੇ ਰੰਗ ਮਾਣਦੇ ਹਾਂ ਗੁਰੂ ਪਿਆਰੀਓ, ਦੁਨੀਆਂ ਦੇ ਵਿੱਚ ਮੌਜੂਦ ਹੈ, ਦੁਨੀਆਂ ਮੇਲਾ ਹੈ ਅਤੇ ਇਸ ਮੇਲੇ ਦੇ ਵਿੱਚ ਅਸੀਂ ਰੰਗ ਮਾਣ ਰਹੇ ਹਾਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਪਤਾ ਤੁਸੀਂ ਕਿਉਂ ਰੰਗ ਮਾਣ ਰਹੇ ਹੋ ਦੁਨੀਆਂ ਦੇ ਵਿੱਚ? ਕਿਉਂਕਿ ਤੁਹਾਨੂੰ ਅਕਾਲ ਪੁਰਖ ਨੇ ਭੇਜਿਆ ਇਸ ਜਗਤ ਵਿੱਚ, ਤੁਹਾਨੂੰ ਅਕਾਲ ਪੁਰਖ ਨੇ ਭੇਜਿਆ ਜਗਤ ਵਿੱਚ ਅਤੇ ਤੁਸੀਂ ਇਸ ਜਗਤ ਦੇ ਰੰਗਾਂ ਨੂੰ ਮਾਣ ਰਹੇ ਹੋ, ਇਸ ਜਗਤ ਦੇ ਰੰਗਾਂ ਨੂੰ ਮਾਣ ਰਹੇ ਹੋ। ਅਤੇ ਪਾਤਸ਼ਾਹ ਕਹਿੰਦੇ ਕੀ ਨੇ ਗੁਰ ਪਿਆਰੀਓ, ਕਹਿਣਾ ਕੀ ਚਾਹੁੰਦੇ ਨੇ? ਕਹਿੰਦੇ ਪੁਰਖੋ ਇੱਕ ਗੱਲ ਚੇਤੇ ਰੱਖੋ, ਕਹਿੰਦੇ ਜਿਸ ਅਕਾਲ ਪੁਰਖ ਦੀ ਬਦੌਲਤ ਤੁਸੀਂ ਦੁਨੀਆਂ ਦੇ ਵਿੱਚ ਸਾਰੇ ਰੰਗ ਮਾਣ ਰਹੇ ਹੋ, ਤਿਸ ਸਿਉਂ ਤੈਂ ਸਿਉਂ ਲਾਈਐ ਨਿਹੋਂ, ਤੈਂ ਸਿਉਂ ਲਾਈਐ ਨਿਹੋਂ, ਉਸ ਅਕਾਲ ਪੁਰਖ ਦੇ ਨਾਲ ਤੁਹਾਨੂੰ ਪਿਆਰ ਲਾਉਣਾ ਚਾਹੀਦਾ, ਪਿਆਰ ਪਾਉਣਾ ਚਾਹੀਦਾ। ਤੈਂ ਸਿਉਂ ਲਾਈਐ ਨਿਹੋਂ, ਨਿਹੋਂ ਦਾ ਮਤਲਬ ਹੈ ਪਿਆਰ, ਉਸ ਅਕਾਲ ਪੁਰਖ ਨਾਲ ਤੁਹਾਨੂੰ ਪਿਆਰ ਲਾਉਣਾ ਚਾਹੀਦਾ, ਉਸ ਅਕਾਲ ਪੁਰਖ ਨਾਲ ਤੁਹਾਨੂੰ ਮੁਹੱਬਤ ਹੋਣੀ ਚਾਹੀਦੀ ਹੈ, ਤੁਹਾਨੂੰ ਪਿਆਰ ਹੋਣਾ ਚਾਹੀਦਾ। ਕਿਵੇਂ ਹੋਣਾ ਚਾਹੀਦਾ? ਜਿਵੇਂ ਸੰਸਾਰ ਨਾਲ ਪਿਆਰ ਹੈ, ਜਿਵੇਂ ਪੁੱਤਾਂ ਨਾਲ ਪਿਆਰ ਹੈ, ਜਿਵੇਂ ਧੀਆਂ ਨਾਲ ਪਿਆਰ ਹੈ, ਜਿਵੇਂ ਘਰ ਦੇ ਨਾਲ ਪਿਆਰ ਹੈ, ਜਿਵੇਂ ਖੇਤੀ ਨਾਲ ਪਿਆਰ ਹੈ, ਜਿਵੇਂ ਦੁਕਾਨਦਾਰੀ ਨਾਲ ਪਿਆਰ ਹੈ, ਵਪਾਰ ਨਾਲ ਪਿਆਰ ਹੈ, ਨੌਕਰੀ ਨਾਲ ਪਿਆਰ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਪੁਰਖੋ ਤੁਹਾਨੂੰ ਇਸ ਤਰ੍ਹਾਂ ਅਕਾਲ ਪੁਰਖ ਨਾਲ ਵੀ ਪਿਆਰ ਕਰਨਾ ਚਾਹੀਦਾ, ਉਸ ਅਕਾਲ ਪੁਰਖ ਨਾਲ ਪਿਆਰ ਕਰਨਾ ਚਾਹੀਦਾ ਜਿਹੜਾ ਤੁਹਾਡੇ ਅੰਦਰ ਬੈਠਾ ਹੈ, ਜਿਹੜਾ ਤੁਹਾਡੇ ਅੰਦਰ ਬੈਠਾ ਹੈ। ਤੁਹਾਨੂੰ ਆਪਣੇ ਨਿੱਜ ਨਾਲ ਪਿਆਰ ਵੀ ਹੋਣਾ ਚਾਹੀਦਾ ਹੈ। ਨਿੱਜ ਦਾ ਮਤਲਬ ਹੈ ਗੁਰ ਪਿਆਰਿਓ, ਤੁਹਾਡੇ ਅੰਦਰ ਬੈਠੇ ਆਤਮਕ ਸਰੂਪ ਅਕਾਲ ਪੁਰਖ ਨਾਲ ਵੀ ਤੁਹਾਡਾ ਪਿਆਰ ਹੋਣਾ ਚਾਹੀਦਾ ਹੈ, ਉਸ ਅਕਾਲ ਪੁਰਖ ਨਾਲ ਪਿਆਰ ਹੋਣਾ ਚਾਹੀਦਾ ਜਿਹੜਾ ਤੁਹਾਡੇ ਅੰਦਰ ਹੀ ਨਹੀਂ ਬਲਕਿ ਤੁਹਾਡੇ ਬਾਹਰ ਵੀ ਬੈਠਾ ਹੈ, ਕਣ ਕਣ ਦੇ ਵਿੱਚ ਬੈਠਾ ਹੈ। ਤੁਹਾਨੂੰ ਉਸ ਅਕਾਲ ਪੁਰਖ ਨਾਲ ਵੀ ਪਿਆਰ ਹੋਣਾ ਚਾਹੀਦਾ ਹੈ। ਅਤੇ ਉਹਦੇ ਪਿਆਰ ਦੀਆਂ ਨਿਸ਼ਾਨੀਆਂ ਕੀ ਹੁੰਦੀਆਂ ਨੇ ਗੁਰੂ ਪਿਆਰਿਓ? ਉਹਦੇ ਪਿਆਰ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਜਿਹੜਾ ਉਹਨੂੰ ਪਿਆਰ ਕਰਦਾ ਨਾ, ਉਹ ਉਹਨੂੰ ਸਮਰਪਿਤ ਹੋ ਜਾਂਦਾ, ਫਿਰ ਉਹਦੇ ਹੁਕਮ 'ਚ ਚੱਲਦਾ, ਉਹਦੀ ਰਜ਼ਾ 'ਚ ਚੱਲਦਾ। ਜੇ ਦੁੱਖ ਹੈ ਤਾਂ ਉਹਨੂੰ ਵੀ ਖੁਸ਼ੀ ਨਾਲ ਕਬੂਲਦਾ, ਅਤੇ ਜੇ ਸੁੱਖ ਹੈ ਤਾਂ ਉਹਨੂੰ ਵੀ ਖੁਸ਼ੀ ਨਾਲ ਕਬੂਲਦਾ। ਬਸ ਅਕਾਲ ਪੁਰਖ ਅੱਗੇ ਅਰਜ਼ੋਈ ਕਰਦਾ ਰਹਿੰਦਾ, ਅਰਦਾਸ ਕਰਦਾ ਰਹਿੰਦਾ, ਅਤੇ ਅਕਾਲ ਪੁਰਖ ਗੁਰੂ ਪਿਆਰਿਓ ਫਿਰ ਆਪਣੇ ਪਿਆਰ ਕਰਨ ਵਾਲਿਆਂ ਦੀਆਂ ਭਾਵਨਾਵਾਂ ਦੀ ਪੂਰਤੀ ਵੀ ਕਰਦਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਹੋ ਹੀ ਸਾਨੂੰ ਯਾਦ ਕਰਾਉਂਦੇ ਨੇ, ਭੁੱਲ ਗਏ ਹਾਂ ਨਾ ਅਸੀਂ ਗੁਰੂ ਪਿਆਰਿਓ, ਅਸੀਂ ਵਿਸਾਰ ਦਿੱਤਾ, ਕਦੋਂ ਵਿਸਾਰਿਆ? ਧੰਨ ਗੁਰੂ ਅਮਰਦਾਸ ਜੀ ਮਹਾਰਾਜ ਇੱਕ ਬਚਨ ਕਹਿੰਦੇ ਆ ਗੁਰੂ ਪਿਆਰਿਓ ਆਨੰਦ ਸਾਹਿਬ ਦੇ ਵਿੱਚ, ਉਹ ਕਹਿੰਦੇ ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ, ਜਿਵੇਂ ਮਾਤਾ ਦੇ ਗਰਭ ਦੇ ਵਿੱਚ ਜਠਰ ਅਗਨੀ ਹੈ ਨਾ, ਇਵੇਂ ਕਹਿੰਦੇ ਸੰਸਾਰ ਦੇ ਵਿੱਚ ਮਾਇਆ ਦੀ ਤਪਸ਼ ਹੈ, ਵਿਕਾਰਾਂ ਦੀ ਤਪਸ਼ ਹੈ। ਕਹਿੰਦੇ ਜਦੋਂ ਜੀਵ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਹੈ, ਉਦੋਂ ਕਹਿੰਦੇ ਉਸ ਗਰਭ ਦੇ ਸੇਕ ਤੋਂ ਬਚਿਆ ਰਹਿੰਦਾ, ਪਰ ਜਦੋਂ ਬਾਹਰ ਆਉਂਦਾ ਉਦੋਂ ਵਿਕਾਰਾਂ ਦੇ ਸੇਕ ਤੋਂ ਨਹੀਂ ਬਚਦਾ। ਕਾਰਨ ਕੀ ਹੈ? ਮਾਤਾ ਦੇ ਗਰਭ ਦੇ ਵਿੱਚ ਗਰਭ ਦੇ ਸੇਕ ਤੋਂ ਬਚਿਆ ਰਹਿੰਦਾ ਹੈ, ਪਰ ਜਦੋਂ ਸੰਸਾਰ 'ਚ ਆ ਜਾਂਦਾ ਉਦੋਂ ਵਿਕਾਰਾਂ ਦੇ ਸੇਕ ਤੋਂ ਨਹੀਂ ਬਚ ਪਾਉਂਦਾ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਮਾਤਾ ਦੇ ਗਰਭ ਦੇ ਵਿੱਚ ਜੀਵ ਇਸ ਕਰਕੇ ਗਰਭ ਦੇ ਸੇਕ ਤੋਂ ਬਚਿਆ ਰਹਿੰਦਾ ਕਿਉਂਕਿ ਉੱਥੇ ਉਹਦੀ ਲਿਵ ਅਕਾਲ ਪੁਰਖ ਨਾਲ ਜੁੜੀ ਹੁੰਦੀ ਹੈ, ਅਤੇ ਜਦੋਂ ਜਗਤ 'ਚ ਆ ਜਾਂਦਾ ਉਦੋਂ ਕਹਿੰਦੇ ਲਿਵ ਟੁੱਟ ਜਾਂਦੀ, ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਜਦੋਂ ਕਹਿੰਦੇ ਲਿਵ ਟੁੱਟ ਜਾਂਦੀ ਹੈ ਨਾ, ਜੀਵ ਬਾਹਰ ਆਉਂਦਾ ਲਿਵ ਟੁੱਟ ਜਾਂਦੀ ਹੈ, ਜਦੋਂ ਲਿਵ ਟੁੱਟ ਜਾਂਦੀ ਹੈ ਫਿਰ ਜਗਤ ਨਾਲ ਪਿਆਰ ਪੈ ਜਾਂਦਾ। ਇਹਦੀ ਵਿਆਖਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕੀਤੀ ਹੈ ਬਾਣੀ 'ਚ, ਕਹਿੰਦੇ ਪਹਿਲਾ ਪਿਆਰ ਲੱਗਾ ਥਨ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਇਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਨ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੈ ਜਾਤ, ਸੱਤਵੇਂ ਸੰਜ ਕੀ ਆ ਘਰਵਾਸ। ਮਤਲਬ ਦਰਜਾਵਾਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦੱਸਿਆ ਕਿ ਪਹਿਲਾਂ ਦੁੱਧ ਨਾਲ ਪਿਆਰ ਲੱਗਦਾ, ਦੁੱਧ ਨਾਲ ਪਿਆਰ ਲੱਗਦਾ, ਦੁੱਧ ਮਿਲਦਾ ਤੇ ਚੁੱਪ ਹੋ ਜਾਂਦਾ, ਦੁੱਧ ਨਹੀਂ ਮਿਲਦਾ ਤੇ ਰੋਣ ਲੱਗ ਜਾਂਦਾ ਬੱਚਾ। ਪਹਿਲਾ ਪਿਆਰ ਲੱਗਾ ਥਨ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਦੂਜਾ ਫਿਰ ਮਾਂ ਦੀ ਸੁੱਧ ਆਉਣ ਲੱਗ ਜਾਂਦੀ ਹੈ, ਮਾਂ ਨੂੰ ਖੁਸ਼ਬੂ ਤੋਂ ਪਛਾਣਦਾ, ਫਿਰ ਬੋਲਾਂ ਤੋਂ ਪਛਾਣਦਾ, ਫਿਰ ਪਿਓ ਨੂੰ ਪਛਾਣਨ ਲੱਗ ਜਾਂਦਾ, ਫਿਰ ਤੀਜੇ ਨੰਬਰ 'ਤੇ ਭੈਣਾਂ ਭਰਾਵਾਂ ਦੀ ਸੁੱਧ ਹੋ ਜਾਂਦੀ ਹੈ, ਫਿਰ ਖੇਡਣ ਦੀ ਸੁੱਧ ਹੋ ਜਾਂਦੀ ਹੈ। ਇਸ ਤਰ੍ਹਾਂ ਗੁਰੂ ਪਿਆਰੀ ਉਹ ਜੀਵ ਜਿਹੜਾ ਹੈ ਉਹ ਫਿਰ ਜਿਵੇਂ ਜਿਵੇਂ ਵੱਡਾ ਹੁੰਦਾ ਜਾਂਦਾ ਤਿਵੇਂ ਤਿਵੇਂ ਲਗਾਓ ਵੱਧਦਾ ਜਾਂਦਾ। ਦਸ ਬਾਲਤਨ ਬੀਸ ਰਵਨ ਤੀਸਾਂ ਕਾ ਸੁੰਦਰ ਕਹਾਵੈ, ਚਾਲੀਸੀ ਪੁਰ ਹੋਏ ਪਚਾਸੀ ਪੱਗ ਖਿੱਸੈ, ਸੱਠੀ ਕੇ ਬੁਢੇਪਾ ਆਵੈ, ਸੱਤਰ ਕਾ ਮਤ ਹੀਣ ਅੱਸੀਹਾਂ ਕਾ ਵਿਵਹਾਰ ਨਾ ਪਾਵੈ। ਇਹ ਅਵਸਥਾ ਬਣ ਜਾਂਦੀ ਹੈ ਗੁਰੂ ਪਿਆਰਿਓ। ਪਰ ਜੇ ਲਿਵ ਲੱਗ ਗਈ, ਜੇ ਜਗਤ ਵਿੱਚ ਵੀ ਸੁਰਤ ਜੁੜ ਗਈ, ਤੇ ਸੁਰਤ ਜੁੜਦੀ ਕਿਹਦੀ ਹੈ? ਜਿਹਦੀ ਮੁਹੱਬਤ ਪੈਦਾ ਹੁੰਦੀ ਹੈ, ਪਿਆਰ ਪੈਦਾ ਹੁੰਦਾ ਹੈ ਅਕਾਲ ਪੁਰਖ ਨਾਲ, ਫਿਰ ਹੀ ਸੁਰਤ ਜੁੜਦੀ ਹੈ ਗੁਰੂ ਪਿਆਰਿਓ। ਜੇ ਪਿਆਰ ਨਹੀਂ ਹੈ, ਵਿਸ਼ਵਾਸ ਨਹੀਂ ਹੈ, ਫਿਰ ਸੁਰਤ ਥੋੜ੍ਹੀ ਜੁੜਦੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਥੇ ਕਹਿੰਦੇ ਪਿਆਰ ਕਰਿਆ ਕਰੋ ਉਸ ਅਕਾਲ ਪੁਰਖ ਨੂੰ। ਕਿਹੜੇ ਅਕਾਲ ਪੁਰਖ ਨੂੰ? ਕਹਿੰਦੇ ਹੱਬ ਰੰਗ ਮਾਣਾ ਹੈ ਜਿਸ ਸੰਗ, ਜਿਹਦੇ ਨਾਲ ਕਹਿੰਦੇ ਸਾਰੇ ਰੰਗ ਮਾਣਦੇ ਹੋ, ਤੈ ਸਿਉ ਲਾਈਐ ਨੇਹੋ। ਕਹਿੰਦੇ ਉਸ ਅਕਾਲ ਪੁਰਖ ਦੇ ਨਾਲ, ਤਿਸ ਅਕਾਲ ਪੁਰਖ ਦੇ ਨਾਲ ਭਾਈ ਤੁਹਾਨੂੰ ਪਿਆਰ ਪਾਉਣਾ ਚਾਹੀਦਾ, ਮੁਹੱਬਤ ਪਾਉਣੀ ਚਾਹੀਦੀ ਹੈ।
ਸੋ ਸੋ ਬਿੰਦ ਨ ਵਿਸਰੋ ਨਾਨਕ, ਜਿਨ ਸੁੰਦਰ ਰਚਿਆ ਦੇਹੋ।
ਹੇ ਧੰਨ ਗੁਰੂ ਨਾਨਕ ਸਾਹਿਬ ਜੀ, ਜਿਹੜੇ ਬੈਠੇ ਨੇ ਸੰਗਤ ਵਿੱਚ, ਇਹਨਾਂ ਨੂੰ ਸਮਝਾਓ ਦੱਸੋ। ਸੋ ਸੋ ਬਿੰਦ ਨ ਵਿਸਰੋ, ਅਸੀਸ ਦਿੱਤੀ ਹੈ ਇੱਥੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਕਹਿੰਦੇ ਸੋ ਸੋ ਬਿੰਦ ਨ ਵਿਸਰੋ, ਉਹ ਅਕਾਲ ਪੁਰਖ ਤੁਹਾਨੂੰ ਭੋਰਾ ਜਿੰਨੇ ਸਮੇਂ ਲਈ ਨਾ ਵਿਸਰੇ। ਇਹ ਅਸੀਸ ਹੈ ਗੁਰੂ ਪਿਆਰੇ ਗੁਰੂ ਦੀ। ਕਿਹਨੂੰ ਦੇ ਰਹੇ ਅਸੀਸ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਹੜੇ ਕੋਲ ਬੈਠੇ ਹੈ ਸੁਣਨ ਵਾਸਤੇ, ਉਹਨਾਂ ਨੂੰ ਅਸੀਸ ਦੇ ਰਹੇ ਨੇ। ਕਹਿੰਦੇ ਪੁਰਖੋ, ਉਹ ਅਕਾਲ ਪੁਰਖ ਤੁਹਾਨੂੰ ਕਦੇ ਨਾ ਵਿਸਰੇ। ਬਿੰਦ ਦਾ ਮਤਲਬ ਹੈ ਭੋਰਾ ਜਿੰਨਾ ਸਮਾਂ। ਆਪਾਂ ਕਹਿੰਦੇ ਮੈਂ ਬਿੰਦਕ ਨੂੰ ਆ ਗਿਆ, ਮੈਂ ਬਿੰਦਕ ਨੂੰ ਚਲੇ ਜਾਣਾ, ਭਾਵ ਥੋੜ੍ਹੇ ਜਿਹੇ ਸਮੇਂ। ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਕਹਿੰਦੇ ਸੋ ਸ਼ਹੋ ਬਿੰਦ ਨਾ ਵਿਸਰਾਓ ਨਾਨਕ, ਜਿਨ ਸੁੰਦਰ ਰਚਿਆ ਦੇਹੋ। ਜਿਸ ਅਕਾਲ ਪੁਰਖ ਨੇ ਤੁਹਾਡਾ ਸੁੰਦਰ ਸਰੀਰ ਰਚਿਆ ਨਾ, ਉਹ ਅਕਾਲ ਪੁਰਖ ਤੁਹਾਨੂੰ ਥੋੜ੍ਹੇ ਜਿਹੇ ਸਮੇਂ ਲਈ ਵੀ ਭੁੱਲਣਾ ਨਹੀਂ ਚਾਹੀਦਾ, ਤੁਹਾਨੂੰ ਕਦੇ ਨਾ ਭੁੱਲੇ। ਤੁਹਾਨੂੰ ਥੋੜ੍ਹੇ ਜਿੰਨੇ ਸਮੇਂ ਲਈ ਵੀ ਉਹ ਵਾਹਿਗੁਰੂ ਨਾ ਭੁੱਲੇ ਜਿਸ ਨੇ ਤੁਹਾਡਾ ਸੁੰਦਰ ਸਰੀਰ ਰਚਿਆ ਹੈ। ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਗੁਰੂ ਪਿਆਰੇ, ਤੁਹਾਨੂੰ ਕਦੇ ਨਾ ਭੁੱਲੇ, ਤੁਹਾਨੂੰ ਯਾਦ ਰਹੇ ਹਮੇਸ਼ਾ ਜਿਹਨੇ ਤੁਹਾਡਾ ਸੁੰਦਰ ਸਰੀਰ ਰਚਿਆ। ਕਈ ਵਾਰੀ ਮਨ 'ਚ ਸਵਾਲ ਪੈਦਾ ਹੁੰਦਾ ਵੀ ਸਾਡਾ ਸੁੰਦਰ ਸਰੀਰ, ਜਿਹਦੀਆਂ ਲੱਤਾਂ ਕੰਮ ਕਰਦੀਆਂ, ਜਿਹਦੀਆਂ ਬਾਹਾਂ ਕੰਮ ਕਰਦੀਆਂ, ਜਿਹਦੇ ਕੰਨ ਕੰਮ ਕਰਦੇ ਹੈ, ਜਿਹਦਾ ਨੱਕ ਕੰਮ ਕਰਦਾ, ਜਿਹਦੀ ਜੀਭ ਕੰਮ ਕਰਦੀ ਹੈ, ਦੰਦ ਕੰਮ ਕਰਦੇ ਹੈ, ਦਿਮਾਗ ਬੁੱਧੀ ਕੰਮ ਕਰਦੀ ਹੈ, ਉਹਦਾ ਸੁੰਦਰ ਹੀ ਹੈ ਗੁਰੂ ਪਿਆਰੇ ਉਹ ਸਰੀਰ। ਆਕਾਰ ਜਿਹੋ ਜਿਹਾ ਮਰਜ਼ੀ ਹੈ, ਰੰਗ ਜਿਹੋ ਜਿਹਾ ਮਰਜ਼ੀ ਹੈ, ਪਰ ਜਿਹਦੀਆਂ ਲੱਤਾਂ ਬਾਹਾਂ ਕੰਨ ਦੰਦ ਨੱਕ ਦਿਮਾਗ ਬੁੱਧੀ ਸਭ ਦਿਲ ਫੇਫੜੇ ਗੁਰਦੇ ਕੰਮ ਕਰਦੇ ਆ ਨਾ ਚੰਗੀ ਤਰ੍ਹਾਂ, ਉਹ ਸੁੰਦਰ ਹੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜਿਸ ਅਕਾਲ ਪੁਰਖ ਨੇ ਤੁਹਾਡਾ ਸੁੰਦਰ ਸਰੀਰ ਰਚਿਆ ਨਾ, ਉਹ ਅਕਾਲ ਪੁਰਖ ਤੁਹਾਨੂੰ ਥੋੜ੍ਹੇ ਜਿਹੇ ਸਮੇਂ ਲਈ ਵੀ ਨਾ ਭੁੱਲੇ। ਇਹ ਪਰ ਉਪਕਾਰੀ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਗੁਰੂ ਪਿਆਰੀ ਉਹ ਸਾਡੇ ਲਈ ਅਸੀਸ ਹੈ, ਸਾਡੇ ਲਈ ਆਸ਼ੀਰਵਾਦ ਹੈ, ਸਾਡੇ ਲਈ ਜਿਹੜਾ ਪੁਕਾਰ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ। ਅੱਗੇ ਦੱਸਦੇ ਨੇ
ਪੌੜੀ ਜੀਓ ਪ੍ਰਾਨ ਤਨ ਧਨ ਦੀਆ ਦੀਨੇ ਰਸ ਭੋਗ।
ਪੌੜੀ ਹੈ ਗੁਰੂ ਪਿਆਰਿਓ। ਹੁਣ ਪੌੜੀ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਕਹਿ ਰਹੇ ਨੇ ਧਿਆਨ ਦਿਓ। ਕਹਿੰਦੇ ਜੀਓ ਪ੍ਰਾਨ ਤਾਨ ਧਨ ਦੀਆ। ਕੀ ਦਿੱਤਾ ਹੈ ਅਕਾਲ ਪੁਰਖ ਨੇ? ਕਹਿੰਦੇ ਜੀਓ, ਜੀਓ ਦਾ ਇੱਥੇ ਮਤਲਬ ਹੈ ਜਿੰਦ। ਪ੍ਰਾਣ, ਪ੍ਰਾਣ ਦਾ ਮਤਲਬ ਹੈ ਸਵਾਸ। ਤਨ, ਤਨ ਦਾ ਮਤਲਬ ਹੈ ਸਰੀਰ, ਤੇ ਧਨ, ਧਨ ਦਾ ਮਤਲਬ ਹੈ ਗੁਰੂ ਪਿਆਰਿਓ ਪਦਾਰਥ ਭੋਗਣ ਵਾਲੇ, ਰੁਪਈਆ ਪੈਸਾ ਜੋ ਵੀ ਹੈ ਸੰਸਾਰ। ਇਹ ਅਕਾਲ ਪੁਰਖ ਨੇ ਦਿੱਤਾ। ਸਾਨੂੰ ਚੇਤੇ ਕਰਵਾਉਂਦੇ ਆ, ਭੁੱਲ ਗਏ ਹਾਂ ਨਾ ਅਸੀਂ ਕਿ ਕੀ ਦਿੱਤਾ ਉਹਨੇ। ਬਾਣੀ ਸਾਨੂੰ ਚੇਤੇ ਕਰਵਾਉਂਦੀ ਹੈ। ਸੁਖਮਣੀ ਸਾਹਿਬ ਦੇ ਵਿੱਚ ਵੀ ਪੰਜਵੇਂ ਪਾਤਸ਼ਾਹ ਕਹਿੰਦੇ ਨੇ, ਰਮਈਆ ਕੇ ਗੁਣ ਚੇਤ ਪ੍ਰਾਣੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿੰਤੂ ਸਾਜ ਸਵਾਰ ਸਿੰਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ, ਬਾਰ ਬਵਸਥਾ ਤੁਝ ਹੈ ਪਿਆਰੇ ਦੂਧ, ਭਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਉੱਪਰ ਸਾਕ ਸੈਨ, ਮੁੱਖ ਅਪਿਆਉ ਬੈਠ ਕਉ ਦੈਨ। ਕੀ ਦਿੱਤਾ ਅਕਾਲ ਪੁਰਖ ਨੇ, ਜਾਂ ਕਹਿ ਦਈਏ ਕੀ ਨਹੀਂ ਦਿੱਤਾ ਅਕਾਲ ਪੁਰਖ ਨੇ ਤੁਹਾਨੂੰ? ਪੁਰਖੋ ਸਭ ਕੁਝ ਤਾਂ ਦਿੱਤਾ, ਜੀਉ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਇਹ ਵੀ ਆਖਿਆ ਮਹਾਰਾਜ ਨੇ ਬਾਣੀ ਚ। ਸਾਨੂੰ ਜਿੰਦ ਦਿੱਤੀ ਹੈ, ਸਰੀਰ ਦਿੱਤਾ ਹੈ, ਖਾਣ ਵਾਸਤੇ ਭੋਜਨ ਦਿੱਤਾ। ਭਾਈ ਗੁਰਦਾਸ ਜੀ ਕਹਿੰਦੇ ਪੰਜਾਂ ਤੱਤਾਂ ਦਾ ਸਰੀਰ ਬਣਾਇਆ ਅਕਾਲ ਪੁਰਖ ਨੇ, ਤੇ ਪੰਜ ਤੱਤ ਹੀ ਜ਼ਿੰਦਗੀ ਜਿਉਣ ਵਾਸਤੇ ਸਹਾਇਕ ਕੀਤੇ ਨੇ। ਹਵਾ, ਪਾਣੀ, ਮਿੱਟੀ, ਅੱਗ ਤੇ ਧਰਤੀ, ਆਕਾਸ਼, ਇਹਨਾਂ ਦਾ ਸਰੀਰ ਬਣਿਆ, ਤੇ ਇਹੀ ਤੱਤ ਜਿਹੜੇ ਨੇ ਇਹ ਸਰੀਰ ਨੂੰ ਜਿਉਂਦਾ ਰੱਖਦੇ ਨੇ। ਸਾਡੇ ਅੰਦਰ ਹਵਾ ਹੈ, ਹਵਾ ਤੋਂ ਬਿਨਾਂ ਅਸੀਂ ਰਹਿ ਨਹੀਂ ਸਕਦੇ। ਸਾਡੇ ਅੰਦਰ ਪਾਣੀ ਹੈ, ਪਾਣੀ ਤੋਂ ਬਿਨਾਂ ਅਸੀਂ ਰਹਿ ਨਹੀਂ ਸਕਦੇ। ਸਾਡੇ ਅੰਦਰ ਅੱਗ ਹੈ, ਅੱਗ ਤੋਂ ਬਿਨਾਂ ਅਸੀਂ ਰਹਿ ਨਹੀਂ ਸਕਦੇ। ਸਾਡੇ ਅੰਦਰ ਮਿੱਟੀ ਹੈ, ਅਸੀਂ ਮਿੱਟੀ ਤੋਂ ਬਿਨਾਂ ਨਹੀਂ ਰਹਿ ਸਕਦੇ। ਸਾਡੇ ਅੰਦਰ ਆਕਾਸ਼ ਦਾ ਮਾਦਾ ਹੈ, ਅਸੀਂ ਆਕਾਸ਼ ਤੋਂ ਬਿਨਾਂ ਨਹੀਂ ਰਹਿ ਸਕਦੇ। ਦੇਖੋ ਕਿੱਡੀ ਕਮਾਲ ਦੀ ਗੱਲ ਹੈ। ਪੌਣ ਪਾਣੀ ਬੈ ਸੰਤਰੋ, ਚੌਥੀ ਧਰਤੀ ਸੰਗ ਮਲਾਈ, ਪੰਚਮ ਵਿੱਚ ਆਕਾਸ਼ ਕਰ, ਛੱਟਮ ਕਰਤਾ ਅਦ੍ਰਿਸ਼ਟ ਦਿਖਾਈ। ਪੰਜਾਂ ਤੱਤਾਂ ਦਾ ਸਰੀਰ ਬਣਾ ਕੇ ਭਾਈ ਗੁਰਦਾਸ ਜੀ ਕਹਿੰਦੇ ਛੇਵਾਂ ਅਕਾਲ ਪੁਰਖ ਆਪ ਬਹਿ ਗਿਆ ਸਰੀਰ 'ਚ, ਆਪ ਬਹਿ ਗਿਆ ਸਰੀਰ 'ਚ, ਤੇ ਪੰਜ ਤਾਤੀ ਇਸ ਸਰੀਰ ਨੂੰ ਜਿਉਂਦਾ ਰੱਖਣ ਵਾਸਤੇ ਸਹਾਈ ਹੈ। ਨਾ ਅਸੀਂ ਧਰਤੀ ਤੋਂ ਬਿਨਾਂ ਰਹਿ ਸਕਦੇ ਹਾਂ, ਨਾ ਅਸੀਂ ਪਾਣੀ ਤੋਂ ਬਿਨਾਂ ਰਹਿ ਸਕਦੇ ਹਾਂ, ਨਾ ਅਸੀਂ ਅੱਗ ਤੋਂ ਬਿਨਾਂ ਰਹਿ ਸਕਦੇ ਹਾਂ, ਨਾ ਅਸੀਂ ਹਵਾ ਤੋਂ ਬਿਨਾਂ ਰਹਿ ਸਕਦੇ ਹਾਂ, ਨਾ ਅਸੀਂ ਆਕਾਸ਼ ਤੋਂ ਬਿਨਾਂ ਰਹਿ ਸਕਦੇ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਕਿਸਨੇ ਬਣਾਏ ਨੇ ਤੱਤ? ਇਹ ਅਕਾਲ ਪੁਰਖ ਨੇ ਪੈਦਾ ਕੀਤੇ ਹੈ ਤੱਤ। ਜਿੰਨੇ ਤੱਤ ਨੇ, ਜਿੰਨੇ ਗੁਣ ਨੇ, ਜਿੰਨੀਆਂ ਪ੍ਰਕਿਰਤੀਆਂ ਨੇ, ਜਿੰਨੇ ਤਨ ਨੇ, ਸਭ ਅਕਾਲ ਪੁਰਖ ਪਰਮੇਸ਼ਵਰ ਦੇ ਪੈਦਾ ਕੀਤੇ ਹੈ ਗੁਰੂ ਪਿਆਰਿਓ। ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਕਹਿੰਦੇ ਜੀਉ ਪ੍ਰਾਣ ਤਾਨ ਧਨ ਦੀਆ ਦੀਨੇ ਰਸ ਭੋਗ। ਜਿਸ ਅਕਾਲ ਪੁਰਖ ਨੇ ਤੁਹਾਨੂੰ ਕਹਿੰਦੇ ਰਸ ਦਿੱਤੇ ਨੇ ਭੋਗਣ ਵਾਸਤੇ, ਫਿਰ ਰਸ ਵੀ ਦਿੱਤੇ ਨੇ, ਛੇ ਰਸ ਮੰਨੇ ਜਾਂਦੇ ਨੇ, 36 ਪ੍ਰਕਾਰ ਦੇ ਭੋਜਨ ਮੰਨੇ ਜਾਂਦੇ ਨੇ, ਇਹ ਸਭ ਅਕਾਲ ਪੁਰਖ ਨੇ ਦਿੱਤਾ ਹੈ ਗੁਰੂ ਪਿਆਰਿਓ, ਇਸ ਪ੍ਰਕਿਰਤੀ ਦੇ ਅੰਦਰ, ਇਸ ਧਰਤੀ ਦੇ ਅੰਦਰ, ਇਸ ਬ੍ਰਹਿਮੰਡ ਦੇ ਅੰਦਰ, ਜਿੱਥੇ ਵੀ ਜੀਵ ਪੈਦਾ ਕੀਤਾ, ਚਾਹੇ ਉਹ ਪਾਣੀ ਦੇ ਅੰਦਰ ਹੈ, ਚਾਹੇ ਉਹ ਧਰਤੀ ਦੇ ਅੰਦਰ ਹੈ, ਚਾਹੇ ਉਹ ਧਰਤੀ ਦੇ ਉੱਤੇ ਹੈ, ਤੇ ਚਾਹੇ ਆਕਾਸ਼ ਦੇ ਵਿੱਚ ਹੈ, ਹਵਾ ਦੇ ਵਿੱਚ ਹੈ, ਜਿੱਥੇ ਵੀ ਜੀਵ ਪੈਦਾ ਕੀਤੇ ਨੇ, ਹਰ ਇੱਕ ਜੀਵ ਨੂੰ ਅਕਾਲ ਪੁਰਖ ਉਹਦੀ ਗੁਰਪਿਆਰੀ ਸਮਰੱਥਾ ਦੇ ਮੁਤਾਬਕ ਉਹਨਾਂ ਨੂੰ ਜ਼ਿੰਦਗੀ ਜਿਉਣ ਵਾਸਤੇ ਆਹਾਰ ਦੇ ਰਿਹਾ। ਰੋਜ਼ ਪੜ੍ਹਦੇ ਹਾਂ ਅਸੀਂ, ਸੈਲ ਪੱਥਰ ਮਹਿ ਜੰਤ ਉਹ ਪਾਇ, ਤਾ ਕਾ ਰਿਜ਼ਕ ਆਗਾ ਕਰ ਧਰਿਆ। ਪੱਥਰਾਂ ਦੇ ਵਿੱਚ ਕੀੜੇ ਪੈਦਾ ਕਰਕੇ ਉਸ ਅਕਾਲ ਪੁਰਖ ਨੇ ਉੱਥੇ ਉਹਨਾਂ ਨੂੰ ਵੀ ਰਿਜ਼ਕ ਜਿਹੜਾ ਹੈ ਉਹ ਰੱਖਿਆ ਹੈ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਪੁਰਖੋ ਜਿਸ ਨੇ ਅਕਾਲ ਪੁਰਖ, ਜਿਸ ਪਰਮੇਸ਼ਵਰ ਨੇ, ਜਿਸ ਵਾਹਿਗੁਰੂ ਨੇ ਜੀਉ ਪ੍ਰਾਣ ਤਾਨ ਧਨ ਦੀਆ ਦੀਨੇ ਰਸ ਭੋਗ, ਤੁਹਾਨੂੰ ਰਸ ਦਿੱਤੇ ਨੇ ਭੋਗਣ ਵਾਸਤੇ, ਤੁਹਾਨੂੰ ਜਿੰਦ ਦਿੱਤੀ ਹੈ, ਤੁਹਾਨੂੰ ਪ੍ਰਾਣ ਦਿੱਤਾ ਹੈ, ਤੁਹਾਨੂੰ ਸਰੀਰ ਦਿੱਤਾ ਹੈ, ਤੁਹਾਨੂੰ ਧਨ ਦਿੱਤਾ ਹੈ, ਉਸ ਅਕਾਲ ਪੁਰਖ ਨੂੰ ਚੇਤੇ ਕਰਿਆ ਕਰੋ, ਯਾਦ ਕਰਿਆ ਕਰੋ।
ਗ੍ਰਹਿ ਮੰਦਰ ਰਥ ਆਸ ਦੀਏ, ਰਾਜ ਭਲੇ ਸੰਜੋਗ।
ਹੋਰ ਕੀ ਦਿੱਤਾ? ਕਹਿੰਦੇ ਰਾਜ ਭਲੇ ਸੰਜੋਗ, ਤੁਹਾਡੇ ਚੰਗੇ ਸੰਜੋਗਾਂ ਦੀ ਰਚਨਾ ਕੀਤੀ ਹੈ, ਚੰਗੇ ਭਾਗਾਂ ਦੀ ਰਚਨਾ ਕੀਤੀ ਹੈ, ਤੇ ਤੁਹਾਡੇ ਭਾਗਾਂ ਦੇ ਮੁਤਾਬਕ ਤੁਹਾਨੂੰ ਘਰ ਦਿੱਤਾ ਹੈ, ਗ੍ਰਹਿ ਮੰਦਰ ਰਹਿਣ ਵਾਸਤੇ ਮਕਾਨ ਦਿੱਤਾ ਹੈ, ਘਰ ਦਿੱਤਾ ਹੈ। ਫਿਰ ਹੋਰ ਕੀ ਦਿੱਤਾ? ਕਹਿੰਦੇ ਰੱਥ, ਤੁਹਾਨੂੰ ਸਵਾਰੀ ਕਰਨ ਵਾਸਤੇ ਰੱਥ ਦਿੱਤੇ ਨੇ। ਉਦੋਂ ਰੱਥ ਹੁੰਦੇ ਸੀ, ਅੱਜ ਕੱਲ੍ਹ ਗੱਡੀਆਂ, ਮੋਟਰਾਂ, ਕਾਰਾਂ, ਮੋਟਰਸਾਈਕਲ, ਸਕੂਟਰ, ਸਾਈਕਲ, ਜਿਹਦੇ 'ਚ ਜਿੰਨੀ ਸਮਰੱਥਾ ਹੈ ਉਸਨੂੰ ਪਰਮਾਤਮਾ ਨੇ ਦਿੱਤਾ ਹੈ। ਕਿਸੇ ਨੂੰ ਗੱਡੀਆਂ ਦਿੱਤੀਆਂ ਨੇ, ਕਾਰਾਂ ਦਿੱਤੀਆਂ ਨੇ, ਬੱਸਾਂ ਦਿੱਤੀਆਂ ਨੇ, ਟਰੱਕ ਦਿੱਤੇ ਨੇ, ਸਾਈਕਲ ਦਿੱਤੇ ਨੇ, ਮੋਟਰਸਾਈਕਲ ਦਿੱਤੇ ਨੇ, ਜੀਪਾਂ ਦਿੱਤੀਆਂ ਨੇ, ਜਹਾਜ਼ ਦਿੱਤੇ ਨੇ। ਪੁਰਾਣੇ ਸਮੇਂ 'ਚ ਰੱਥ ਹੁੰਦੇ ਸੀ। ਅਸੂ ਦਾ ਮਤਲਬ ਹੈ ਘੋੜੇ। ਪੁਰਾਣੇ ਵੇਲਿਆਂ 'ਚ ਘੋੜੇ ਹੁੰਦੇ ਸੀ, ਅੱਜ ਕੱਲ੍ਹ ਵਾਹਨ ਹੈ, ਮਸ਼ੀਨਰੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਗ੍ਰਹਿ ਮੰਦਰ ਰੱਥ ਅਸ ਦੀਏ। ਜਿਸ ਅਕਾਲ ਪੁਰਖ ਨੇ ਤੁਹਾਨੂੰ ਘਰ ਦਿੱਤਾ, ਤੁਹਾਨੂੰ ਮਕਾਨ ਦਿੱਤਾ, ਤੁਹਾਨੂੰ ਸਵਾਰੀ ਕਰਨ ਵਾਸਤੇ ਗੱਡੀਆਂ ਮੋਟਰਾਂ ਕਾਰਾਂ, ਇੱਥੇ ਪਾਤਸ਼ਾਹ ਕਹਿੰਦੇ ਰੱਥ ਘੋੜੇ ਦਿੱਤੇ ਨੇ, ਰਾਹ 'ਚ ਭਲੇ ਸੰਜੋਗ, ਤੁਹਾਡੇ ਚੰਗੇ ਸੰਜੋਗਾਂ ਦੀ ਰਚਨਾ ਕੀਤੀ ਹੈ, ਤੁਹਾਡੇ ਚੰਗੇ ਭਾਗਾਂ ਦੀ ਰਚਨਾ ਕੀਤੀ ਹੈ।
ਸੁਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ।
ਹੋਰ ਕੀ ਦਿੱਤਾ? ਇੱਥੇ ਲਿਸਟ ਦੱਸ ਰਹੇ ਨੇ ਗੁਰੂ ਪਿਆਰੇ, ਲਿਸਟ ਗਣਾ ਰਹੇ ਨੇ ਤੁਹਾਨੂੰ ਗੁਰੂ ਅਰਜਨ ਦੇਵ ਜੀ, ਅਸੀਂ ਭੁੱਲ ਜਾਂਦੇ ਹਾਂ ਨਾ। ਹੋਰ ਕੀ ਦਿੱਤਾ? ਮਹਾਰਾਜ ਕਹਿੰਦੇ ਸੁਤ। ਸੁਤ ਦਾ ਮਤਲਬ ਹੈ ਪੁੱਤਰ। ਬਨਤਾ, ਬਨਤਾ ਦਾ ਮਤਲਬ ਹੈ ਇਸਤਰੀ। ਪਤੀ ਦਿੱਤਾ, ਪਤਨੀ ਦਿੱਤੀ ਹੈ। ਸਾਜਨ, ਸਾਜਨ ਦਾ ਮਤਲਬ ਹੈ ਮਿੱਤਰ, ਦੋਸਤ ਮਿੱਤਰ ਦਿੱਤੇ ਹੈ। ਸੇਵਕ, ਨੌਕਰ ਦਿੱਤੇ ਹੈ, ਚਾਕਰ ਦਿੱਤੇ ਹੈ। ਕਹਿੰਦੇ ਸੁਤ ਬਨਤਾ ਸਾਜਨ ਸੇਵਕ ਦੀਏ। ਇਹ ਦਿੱਤਾ ਭਾਈ ਤੁਹਾਨੂੰ, ਕਹਿੰਦੇ ਤੁਹਾਡੀ ਸੇਵਾ ਕਰਨ ਵਾਸਤੇ, ਤੁਹਾਨੂੰ ਇਸ ਸੰਸਾਰ ਰੂਪੀ ਮੇਲੇ ਦੇ ਵਿੱਚ ਕੋਈ ਦਿੱਕਤ ਨਾ ਆਵੇ, ਕੋਈ ਤਕਲੀਫ ਨਾ ਆਵੇ, ਤੁਸੀਂ ਖੁਸ਼ ਰਹੋ। ਤੁਹਾਨੂੰ ਇੱਕ ਦੂਸਰੇ ਦੇ ਨਾਲ ਜੋੜਿਆ, ਤੁਹਾਨੂੰ ਰਿਸ਼ਤਿਆਂ 'ਚ ਬੰਨ੍ਹਿਆ, ਰਿਸ਼ਤਿਆਂ ਦੇ ਵਿੱਚ ਬੱਧਿਆ ਤੁਹਾਨੂੰ। ਕਿਸੇ ਦਾ ਬਾਪ ਬਣਾਇਆ, ਕਿਸੇ ਦਾ ਬੇਟਾ ਬਣਾਇਆ, ਕਿਸੇ ਦਾ ਪਤੀ ਬਣਾਇਆ, ਕਿਸੇ ਦੀ ਪਤਨੀ ਬਣਾਈ ਹੈ, ਕਿਸੇ ਦੇ ਪੁੱਤਰ ਬਣਾਇਆ, ਕਿਸੇ ਦੀਆਂ ਧੀਆਂ ਬਣਾਈਆਂ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਭਾਈ, ਉਸ ਪਰਮਾਤਮਾ ਨੂੰ ਕਦੇ ਨਾ ਭੁੱਲੋ। ਸੁਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ। ਔਰ ਉਹ ਅਕਾਲ ਪੁਰਖ ਦੇਣ ਦੇ ਸਮਰੱਥ ਵੀ ਹੈ। ਪ੍ਰਭ ਦੇਵਨ ਜੋਗ, ਜੋਗ ਦਾ ਮਤਲਬ ਹੈ ਜੋਗਾ ਹੈ, ਉਹ ਦੇਣ ਜੋਗਾ ਹੈ, ਦੇਣ ਦੀ ਸਮਰੱਥਾ ਵੀ ਰੱਖਦਾ ਹੈ ਅਕਾਲ ਪੁਰਖ। ਬਸ ਗੁਰੂ ਪਿਆਰਿਓ, ਉਸ ਨਾਲ ਪਿਆਰ ਕਰੀਏ, ਉਸ ਨੂੰ ਯਾਦ ਕਰੀਏ, ਉਸ ਦਾ ਨਾਂ ਲਈਏ, ਉਸ ਨੂੰ ਧਿਆਈਏ, ਉਸ ਨੂੰ ਅਰਾਧੀਏ, ਉਸ ਨੂੰ ਸਮਰਪਿਤ ਰਹੀਏ। ਉਹ ਅਕਾਲ ਪੁਰਖ ਬੜਾ ਕੁਝ ਦੇਣ ਜੋਗਾ ਗੁਰੂ ਪਿਆਰਿਓ। ਜੇ ਕਿਤੇ ਕਮੀ ਵੀ ਹੈ ਨਾ, ਤੇ ਉਹ ਦੇਣ ਜੋਗਾ ਵੀ ਹੈਗਾ। ਜੇ ਕਿਤੇ ਕਮੀ ਵੀ ਹੈ ਤੇ ਦੇਣ ਜੋਗਾ ਵੀ ਹੈਗਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਉਹਨੂੰ ਧਿਆਈਏ, ਉਹਨੂੰ ਯਾਦ ਕਰੀਏ, ਉਹਨੂੰ ਪਿਆਰ ਕਰੀਏ, ਉਹਨੂੰ ਮੁਹੱਬਤ ਕਰੀਏ। ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜ਼ਿਕਰ ਕਰਦੇ ਨੇ।
ਹਰ ਸਿਮਰਤ ਤਨ ਮਨ ਹਰਿਆ ਲਹ ਜਾਹੇ ਵਿਜੋਗ।
ਹੁਣ ਜਿਹੜਾ ਅਕਾਲ ਪੁਰਖ ਇੰਨਾ ਡਾਢਾ ਹੈ ਗੁਰੂ ਪਿਆਰਿਓ, ਇੰਨਾ ਵੱਡੇ ਸਮਰੱਥਾ ਵਾਲਾ ਹੈ, ਪਾਤਸ਼ਾਹ ਕਹਿੰਦੇ ਨੇ ਹਰ ਸਿਮਰਤ ਤਨ ਮਨ ਹਰਿਆ। ਐਸੇ ਅਕਾਲ ਪੁਰਖ ਦਾ ਸਿਮਰਨ ਕਰਨ ਦੇ ਨਾਲ ਕਹਿੰਦੇ ਤਨ ਵੀ ਹਰਿਆ ਹੈ, ਮਨ ਵੀ ਹਰਿਆ ਹੈ। ਯਾਦ ਕਰਿਆ ਕਰੋ, ਸਿਮਰ ਦਾ ਮਤਲਬ ਕੀ ਹੁੰਦਾ ਗੁਰੂ ਪਿਆਰਿਓ? ਸਿਮਰ ਦਾ ਮਤਲਬ ਹੁੰਦਾ ਸਮਰਨ ਕਰਨਾ, ਚੇਤੇ ਕਰਨਾ, ਯਾਦ ਕਰਨਾ। ਉਹਨੂੰ ਯਾਦ ਕਰਨ ਦੇ ਲਈ ਸਮਾਂ ਕੱਢਣ ਦੀ ਲੋੜ ਨਹੀਂ ਗੁਰੂ ਪਿਆਰਿਓ। ਜੇ ਉਹਦੇ ਨਾਲ ਪਿਆਰ ਹੈ ਤੇ ਉਹ ਖੁਦ ਬਖੁਦ ਹਰ ਵੇਲੇ ਯਾਦ ਰਹਿੰਦਾ, ਹਰ ਵੇਲੇ ਯਾਦ ਰਹਿੰਦਾ। ਕੋਈ ਸਪੈਸ਼ਲ ਵਕਤ ਨਹੀਂ ਹੈ। ਮਾਂ ਦਾ ਪੁੱਤਰ ਵਿਦੇਸ਼ ਗਿਆ ਕਿ ਮਾਂ ਨੂੰ ਆਪਣੇ ਪੁੱਤਰ ਨੂੰ ਯਾਦ ਕਰਨ ਵਾਸਤੇ ਸਮਾਂ ਕੱਢਣਾ ਪੈਂਦਾ। ਕਦੇ ਮਾਂ ਨੇ ਕਿਹਾ ਮੈਂ ਕੰਮ ਕਾਰ ਕਰ ਲਾਂ, ਮੈਂ 5 ਵਜੇ ਤੋਂ ਲੈ ਕੇ 7 ਵਜੇ ਤੱਕ ਆਪਣੇ ਪੁੱਤਰ ਨੂੰ ਯਾਦ ਕਰੂੰ, ਮੈਂ 4 ਵਜੇ ਤੋਂ ਲੈ ਕੇ 6 ਵਜੇ ਤੱਕ ਆਪਣੇ ਪੁੱਤਰ ਨੂੰ ਯਾਦ ਕਰੂੰ। ਉਹ ਯਾਦ ਹਮੇਸ਼ਾ ਹੀ ਗੁਰੂ ਪਿਆਰਿਓ ਰਹਿੰਦੀ ਹੈ। ਕੰਮ ਕਾਰ ਕਰਦੇ ਹਾਂ, ਰਸੋਈ ਦੇ ਘਰ ਦੇ ਕੰਮ ਕਾਰ ਕਰਦੇ ਹਾਂ, ਹਰ ਵਕਤ ਹੀ ਪੁੱਤਰ ਉਹਦੇ ਖਿਆਲਾਂ 'ਚ ਰਹਿੰਦਾ। ਉਹਨੂੰ ਵਕਤ ਕੱਢਣ ਦੀ ਲੋੜ ਨਹੀਂ ਪੈਂਦੀ, ਉਹ ਹਰ ਸਮੇਂ ਹੀ ਖਿਆਲਾਂ 'ਚ ਰਹਿੰਦਾ, ਹਰ ਸਮੇਂ ਹੀ ਯਾਦ ਰਹਿੰਦਾ। ਜੇ ਪੁੱਤਰ ਨਾਲ ਮੁਹੱਬਤ ਹੈ, ਪੁੱਤਰ ਨਾਲ ਬੇਪਨਾਹ ਪਿਆਰ ਹੈ, ਤੇ ਪੁੱਤਰ ਪ੍ਰਦੇਸ ਗਿਆ ਤੇ ਮਾਂ ਨੂੰ ਹਰ ਵੇਲੇ ਯਾਦ ਰਹਿੰਦਾ, ਇਵੇਂ ਗੁਰੂ ਪਿਆਰਿਓ ਜੇ ਅਕਾਲ ਪੁਰਖ ਨਾਲ ਬੇਪਨਾਹ ਮੁਹੱਬਤ ਹੈ ਤੇ ਉਹ ਹਰ ਸਮੇਂ ਯਾਦ ਰਹਿੰਦਾ ਹੈ। ਉੱਠਦਿਆਂ ਯਾਦ ਰਹਿੰਦਾ, ਸੌਂਦਿਆਂ ਯਾਦ ਰਹਿੰਦਾ, ਬਹਿੰਦਿਆਂ ਯਾਦ ਰਹਿੰਦਾ, ਕੰਮ ਕਾਰ ਕਰਦਿਆਂ ਯਾਦ ਰਹਿੰਦਾ, ਹਰ ਵੇਲੇ ਯਾਦ ਰਹਿੰਦਾ ਗੁਰੂ ਪਿਆਰਿਓ। ਹਰ ਕਰਮ ਉਹਦੀ ਯਾਦ ਦਵਾਉਂਦਾ ਹੈ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਰ ਸਿਮਰਤ तन मन हरिया वाहिगुरु दा सिमरन कीतिया तन भी हरिया हो जांदा है, मन भी हरिया हो जांदा है, लह जाहे वजोग और सारे वजोग लह जांदे ने, सारी वेदना मिट जांदी है, सारी बिरहा दी पीड़ा मिट जांदी है, वजोग दी पीड़ा मिट जांदी है जदों उहनूं याद करीदा है, जदों उहनूं चेते करीदा है।
साध संग हर गुण रमहो बिन से सब रोग।
इत्थे गुरु प्यारियो धन गुरु अर्जन देव जी महाराज हुण सानूं इक वचन कहिंदे ने, कहिंदे पुरखो तुसीं इक कम करिया करो। दसो महाराज, कहिंदे साध संग हर गुण रमहो, तुसीं ना संगत दे विच आ के बैठिया करो। महाराज कहिंदे संगत च आ के बैठिया करो। संगत च बैठण वाले बहुत घट हुंदे आ गुरु प्यारियो, गुरुद्वारे आउण वाले बहुत है, मत्था टेकण वाले बहुत है, पर बह के सुणन वाले जिहड़े ने ना गुरु प्यारियो उह अक्सर ही घट हुंदे ने, अक्सर ही घट हुंदे ने। धन गुरु अर्जन देव जी महाराज कहिंदे पुरखो तुसीं संगत च बैठिया करो। जे गुरुद्वारे आए हो ना सतगुरां दे दर्शन करन वास्ते चंगी गल है, ना आउण दे नालों गुरुद्वारे आ जाना, मत्था टेक के चले जाना बहुत चंगी गल है, बहुत भली गल है, पर जे तुसीं आ गए हो ना ते फिर सुनिया करो बह के, दस मिंट बीह मिंट बह के सुनना ना गुरु प्यारियो, ये संगत हुंदी है। कथा सुननी जे कथा चलदी है, कथा सुननी ये कीर्तन चलदा है ते कीर्तन सुनना, जे पाठ चलदा है बाणी चलदी है ते बाणी सुनना, कुछ भी नहीं है ते बह के वाहिगुरु करना गुरु दे कोल। धन गुरु अर्जन देव जी महाराज कहिंदे ये करिया करो, साध संगत दे विच बैठ के तुसी कहिंदे भाई अकाल पुरख दे गुण गाया करो। आखरी पंक्ति है पौड़ी दी जिहदे विच महाराज कहिंदे साध संग हर गुण रमहो, साध संगत दे विच बैठ के हरी दे गुणा नूं, वाहिगुरु दे गुणा नूं, करतार दे गुणा नूं रमिया करो, चेते करिया करो, याद करिया करो। फिर उही गुरु प्यारियो मन कहिंदा फिर की होऊगा। जे असी संगत च बह के अकाल पुरख नूं चेते कर लिया, याद कर लिया, हुण घंटा असी कथा सुनी है जां पौणा घंटा अद्धा घंटा कथा सुनी है, किस दीआं गल्लां सुणीआं, अकाल पुरख दीआं सुनाइया की ने, गुरु ने बाणी ने सुनाइया ने, बाणी दे द्वारा गुरु दे द्वारा असी अकाल पुरख दीआं गल्लां सुणीआं ने, अकाल पुरख नूं याद कीता है, अकाल पुरख नूं चेते कीता है। महाराज कहिंदे भाई रोज करिया करो। फिर मन कहिंदा महाराज रोज करांगे पर मिलना की है। धन गुरु अर्जन देव जी महाराज आखरी पंक्ति दे आखरी हिस्से च कहिंदे है बिनसे सब रोग, ये ताडे सारे रोग खत्म हो जाने हैं। रोगां दा जिहड़ा दर्द है ना, रोगां दी जिहड़ी पीड़ा है, कहिंदे ये मुक जानी है गुरु प्यारियो जे तुसी संगत च बह के किते उहनूं याद करिया करो, चेते करिया करो, यकीन जानियो कहिंदे तुहानूं रोगां दी पीड़ा खत्म हो जानी है, रोगां दा दर्द खत्म हो जाना है, रोगां दी जिहड़ी गुरु प्यारियो वेदना जिहड़ी है ना ये मुक जानी है। कहिंदे कौन कह रहे हैं गुरु प्यारियो? धन गुरु अर्जन देव जी महाराज। हुण कोई बंदा कहे गुरु प्यारियो चलो मन लिया ना मन लिया गल वखरी, पर इत्थे तां गुरु कह रहा, ते गुरु कदे झूठ थोड़ी बोलदा। जो गुरबाणी ने कहा गुरु प्यारियो ये तां सत है, पत्थर ते लकीर है, सतगुर की बाणी सत स्वरूप है, चौथे पातशाह कहिंदे ने बाणी तां सत है, बाणी सत ही कहिंदी है। ते जे बाणी कह रही है कि जे तुसी संगत च बह के उहनूं याद करोगे तुहाडे रोग मिट जाणगे, फिर ना मिटण इह कदे हो सकदा गुरु प्यारियो? कदे हो सकदा? इक वार असीं कईआं बंदिआं दे आखे लग के कम करदे हां गुरु प्यारियो, जिवें कोई सानूं कहिंदा असीं उवें करदे हां। कोई कहिंदा उत्थे जाया तुहानूं फर्क पै जू, कोई कहिंदा उत्थे जाया तुहानूं फर्क पै जू, कोई कहिंदा फलानी जगह जाया तुहानूं फर्क पै जू। कदे गुरबाणी दी मन के देखी, महाराज भी गरंटी दिंदे कहिंदे तुहाडे सारे रोग मिट जाणगे। महाराज भी कहिंदे असीं एवें तुरे फिरदे हां, कोई किते तुरिया फिरदा है, कोई किते तुरिया फिरदा है, कोई सिर घुमाउंदा तुरिया फिरदा है, कोई कुछ करदा फिरदा है, कोई कुछ करदा फिरदा है। ਸਾਨੂੰ ਖੇਖਣ ਕਰਨ ਦੀ ਕੀ ਲੋੜ ਹੈ ਗੁਰ ਪਿਆਰਿਓ, ਜਦੋਂ ਸਾਡਾ ਗੁਰੂ ਸਮਰੱਥ ਹੈਗਾ। ਕਦੇ ਮੰਨ ਕੇ ਤਾਂ ਦੇਖੀਏ, ਕਦੇ ਸੁਣ ਕੇ ਤਾਂ ਦੇਖੀਏ ਗੁਰੂ ਨੂੰ ਕਿ ਗੁਰੂ ਕੀ ਕਹਿੰਦਾ। ਬੰਦਿਆਂ ਦੀ ਗੱਲ ਕਈ ਝੂਠੀ ਹੋ ਸਕਦੀ ਹੈ ਗੁਰ ਪਿਆਰਿਓ, ਹੁੰਦੀ ਵੀ ਹੈ ਝੂਠੀ। ਕਿੰਨੇ ਬੰਦੇ ਅਜਮਾਏ ਗਏ ਨੇ ਸੰਸਾਰ ਦੇ ਅੰਦਰ, ਪਰ ਕਦੇ ਗੁਰੂ ਨੂੰ ਅਜਮਾ ਕੇ ਵੇਖ ਲਓ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਉਹ ਸਤਿਗੁਰੂ ਕਹਿੰਦੇ ਨੇ ਜਿਹੜੇ ਸਾਡੇ ਲਈ ਤੱਤੀਆਂ ਤਵੀਆਂ ਤੇ ਬੈਠੇ ਨੇ, ਕਹਿੰਦੇ ਐ ਪੁਰਖੋ ਸਾਧ ਸੰਗ ਹਰ ਗੁਣ ਰਮਹੋ ਬਿਣਸੇ ਸਭ ਰੋਗ। ਤੁਹਾਡੇ ਸਾਰੇ ਰੋਗ ਮਿਟ ਜਾਣਗੇ, ਇੱਕ ਵਾਰੀ ਸੰਗਤ ਚ ਬਹਿ ਕੇ ਉਹਨੂੰ ਧਿਆਉਣਾ ਸ਼ੁਰੂ ਕਰੋ, ਉਹਨੂੰ ਯਾਦ ਕਰਨਾ ਸ਼ੁਰੂ ਕਰੋ, ਉਹਦੇ ਨਾਲ ਪਿਆਰ ਕਰਨਾ ਸ਼ੁਰੂ ਕਰੋ, ਉਹਦੇ ਨਾਲ ਮੁਹੱਬਤ ਕਰਨੀ ਸ਼ੁਰੂ ਕਰੋ। ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਸਲੋਕ ਤੇ ਪੌੜੀ ਦੇ ਵਿੱਚ ਗੁਰੂ ਪਿਆਰੀ ਸਾਨੂੰ ਸਮਝਾਉਂਦੇ ਆ, ਸਾਨੂੰ ਸਿੱਖਿਆ ਦਿੰਦੇ। ਇਹਦੇ ਨਾਲ ਹੀ ਨਿਸ਼ਚਿਤ ਕੀਤਾ ਸਮਾਂ ਹੋ ਚੁੱਕਿਆ, ਆਪਾਂ ਸਮਾਪਤੀ ਕਰਦੇ ਹਾਂ। ਗੁਰਬਾਣੀ ਬਹੁਤ ਅਗਮ ਅਗਾਧ ਬੋਧ ਹੈ, ਵਿਚਾਰਦਿਆਂ ਭੁੱਲਾਂ ਹੋ ਜਾਂਦੀਆਂ ਨੇ। ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੈ, ਖਿਮਾ ਦੇ ਜਾਚਕ ਹਾਂ। ਆਓ ਸਾਰੇ ਰਲ ਮਿਲ ਕੇ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਕਰੀਏ, ਪਾਤਸ਼ਾਹ ਸਾਡੇ ਤੇ ਕਿਰਪਾ ਕਰਨੀ, ਸਾਨੂੰ ਸੰਗਤ ਕਰਨ ਦਾ ਮਾਣ ਬਖਸ਼ਿਸ਼ ਕਰਨਾ, ਤਾਂ ਕਿ ਸਾਡਾ ਲੋਕ ਵੀ ਸੁਖੀ ਹੋ ਜਾਏ, ਪਰ ਲੋਕ ਵੀ ਸੁਹੇਲਾ ਹੋਵੇ। ਆਓ ਆਖਰੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ।
ਹਰ ਸਿਮਰਤ ਤਨ ਮਨ ਹਰਿਆ ਲਹਿ ਜਾਏ ਬਿਜੋਗ, ਸਾਧ ਸੰਗ ਹਰ ਗੁਣ ਰਮਹੋ ਬਿਣਸੇ ਸਭ ਰੋਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।